ਗੁਰੂ ਸਾਹਿਬ ਜੀਓ
ਸਤਨਾਮ ਸ਼੍ਰੀ
ਕੇ ਵਾਹੇ ਗੁਰੂ ਸਾਹਿਬ ਜੀਓ ਦੋਏਰਾ ਮੰਦ ਮਸੰਦਨ ਬ੍ਰਿੰਦ ਕੋ ਸਰਾਪ ਦਿਓ ਇਸ ਭਾਏ
ਆ ਜਿਹੜੇ ਮੰਦੇ ਮਸੰਦ ਸਨ ਜਿਨ੍ਹਾਂ ਨੇ ਖੋਟਾ ਕੰਮ ਕੀਤਾ ਸਰੋਵਰ ਦੀ ਸੇਵਾ ਕਰਾ ਰਹੇ ਨੇ ਪਰ ਵਿੱਚ ਕਛਿਆਈ ਰੱਖ ਰਹੇ ਨੇ ਗਾਰੇ ਦੀ ਚਣਵਾਈ ਕਰਕੇ ਅਗਲੀ ਮੂਹਰਲੀ ਇੱਟ ਜਿਹੜੀ ਆ ਉਹ ਚੂਨੇ ਨਾਲ ਲਵਾ ਕੇ ਆਪਣਾ ਪਾਜ ਲੁਕਾਉਣਾ ਚਾਹੁੰਦੇ ਨੇ ਆਪਣਾ ਕੀਤਾ ਹੋਇਆ ਜਿਹੜਾ ਕੰਮ ਹੈ ਉਹਨੂੰ ਲੁਕਾ ਕੇ ਬਾਹਰਲੇ ਪਾਸਿਓਂ ਪਖੰਡ ਕਰ ਰਹੇ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਸਰਾਪ ਦਿੱਤਾ ਵੀ ਇਹਨਾਂ ਨੇ ਆਪਣੀਆਂ ਜੜ੍ਹਾਂ ਪੋਲੀਆਂ ਕਰ ਲਈਆਂ ਸਰੋਵਰ ਨਹੀਂ ਪੋਲਾ ਬਣਿਆ ਇਹਨਾਂ ਨੇ ਆਪਣੀਆਂ ਜੜ੍ਹਾਂ ਪੋਲੀਆਂ ਕੀਤੀਆਂ ਇਹ ਸਰਾਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਮੰਦੇ ਮਸੰਦਾਂ ਨੂੰ ਦਿੱਤਾ ਹੈ
ਧੰਨਦਾਰ ਸ਼੍ਰੀ ਗੁਰ ਦਸਮ ਬਰ ਸਗਰੇ ਦੇਖ ਪਾਏ
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਇਹ ਬਚਨ ਸਫਲ ਹੋਏ ਜਦੋਂ ਮਹਾਰਾਜ ਜੀ ਨੇ ਦਸਵਾਂ ਜਾਮਾ ਧਾਰਨ ਕੀਤਾ ਦਸਵੇਂ ਜਾਮੇ ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਰੂਪ ਧਾਰਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਸਰੀਰ ਧਾਰਨ ਕਰਕੇ ਸਤਿਗੁਰੂ ਜੀ ਨੇ ਫਿਰ ਉਹੀ ਮਸੰਦ ਜਿਹੜੇ ਖੋਟਾ ਕੰਮ ਕਰਦੇ ਸੀ ਖੋਟੀਆਂ ਕਿਰਤਾਂ ਕਰਦੇ ਸਨ ਉਹਨਾਂ ਮਸੰਦਾਂ ਨੂੰ ਫਿਰ ਤੇਲ ਦੇ ਕੜਾਹਾਂ ਵਿੱਚ ਤਪਾ ਤਪਾ ਕੇ ਜਿਉਂਦਿਆਂ ਸਾੜ ਕੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਉਹਨਾਂ ਮਸੰਦਾਂ ਨੂੰ ਅਨੇਕ ਪ੍ਰਕਾਰ ਦੀਆਂ ਸਜਾਵਾਂ ਦਿੱਤੀਆਂ ਔਰ ਸਾਰੇ ਮਸੰਦ ਖਪਾ ਦਿੱਤੇ ਗੁਰੂ ਘਰ ਵਿੱਚ ਜਿਹੜੀ ਮਸੰਦ ਪ੍ਰਥਾ ਚੱਲ ਰਹੀ ਸੀ ਉਸ ਮਸੰਦ ਪ੍ਰਥਾ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਸਦਾ ਸਦਾ ਵਾਸਤੇ ਮੁਕਾ ਦਿੱਤਾ
ਬਲੀ ਤੁਰਕ ਪਤੀ ਕਾਬਲੀ ਇਸ ਥਲ ਦਲ ਚਲ ਆਏ
ਜਿਹੜਾ ਸਤਿਗੁਰਾਂ ਨੇ ਦੂਸਰਾ ਬਚਨ ਕੀਤਾ ਸੀ ਕਿ ਅੰਮ੍ਰਿਤਸਰ ਸਰੋਵਰ ਦੀ ਸੇਵਾ ਇੱਕ ਵਾਰ ਦੁਬਾਰਾ ਹੋਵੇਗੀ ਇੱਕ ਵਾਰੀ ਢਹੇਗਾ ਇਹ ਸਰੋਵਰ ਖਾਲਸਾ ਜੀ ਉਹ ਬਚਨ ਵੀ ਪੂਰਾ ਹੋਇਆ ਜਦੋਂ ਕਾਬਲ ਤੋਂ ਅਬਦਾਲੀ ਦੀਆਂ ਫੌਜਾਂ ਚੜ ਕੇ ਆਈਆਂ ਜਿਹੜੇ ਤੁਰਕਪਤੀ ਸਨ ਜੋ ਬੜੇ ਬਲੀ ਸਨ ਬਲਵਾਨ ਸਨ ਉਹ ਕਾਬਲੀ ਜਦੋਂ ਇਸ ਜਗ੍ਹਾ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਤੇ ਚੜ ਕੇ ਆਏ
ਸਰਸੋ ਪਾਣੀ ਉਹ ਖੇੜ ਕਰ ਪੂਰ ਦਿਓ ਸਭ ਥਾਏ
ਉਹਨਾਂ ਨੇ ਸਾਰੇ ਸਰੋਵਰ ਦੀਆਂ ਪੌੜੀਆਂ ਤੋੜ ਕੇ ਸਾਰਾ ਸਰੋਵਰ ਜਿਹੜਾ ਸੀ ਉਹ ਪੂਰ ਦਿੱਤਾ ਸੀ ਸਰੋਵਰ ਦੇ ਵਿੱਚ ਮਲਵਾ ਮਿੱਟੀ ਗੰਦਗੀ ਆਦਿ ਪਾ ਕੇ ਸਾਰਾ ਸਰੋਵਰ ਪੂਰ ਦਿੱਤਾ ਸੀ ਇਸ ਪ੍ਰਕਾਰ ਨਾਲ ਸਾਰਾ ਸਰੋਵਰ ਉਹਨਾਂ ਨੇ ਇੱਕ ਵਾਰੀ ਖਤਮ ਕਰ ਦਿੱਤਾ ਸੀ
ਸਿੰਘ ਬ੍ਰਿੰਦ ਮੈਂ ਪਤੀ ਪਏ ਅਤੇ ਜਮਨ ਸਮਦਾਏ
ਉਧਰ ਗੁਰੂ ਕਾ ਖਾਲਸਾ ਉਸ ਵੇਲੇ ਤਿਆਰ ਪਰ ਤਿਆਰ ਹੋ ਕੇ ਸਿੰਘਾਂ ਨੇ ਤਿਆਰੀਆਂ ਕਰਕੇ ਉਸ ਕਾਬਲੀ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਵਾਸਤੇ ਫਿਰ ਉਹਨਾਂ ਯਮਨਾ ਨੂੰ ਘੇਰਿਆ ਯਮਨ ਕਹਿੰਦੇ ਨੇ ਯਮਨ ਦੇ ਇਲਾਕੇ ਚੋਂ ਆਏ ਹੋਏ ਅਫਗਾਨਿਸਤਾਨ ਦੇ ਇਲਾਕੇ ਚੋਂ ਆਏ ਹੋਏ ਇਹਨਾਂ ਸਾਰੇ ਤੁਰਕਾਂ ਯਮਨਾ ਨੂੰ ਘੇਰ ਕੇ ਖਾਲਸੇ ਨੇ ਫਿਰ ਇਹਨਾਂ ਕੋਲੋਂ ਬਦਲਾ ਲਿਆ
ਨੀਵ ਪੁਰਾਤਨ ਤਾਲ ਕੀ ਦੇਖ ਭਲੋ ਸੋ ਥਾਏ
ਖਾਲਸੇ ਨੇ ਇਹਨਾਂ ਅਬਦਾਲੀ ਦੀਆਂ ਫੌਜਾਂ ਨੂੰ ਭਾਜੜਾਂ ਪਵਾ ਕੇ ਫਿਰ ਦੁਬਾਰਾ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਪੁਰਾਣੀ ਨੀਂਹ ਹੈ ਉਹਨੂੰ ਵੇਖ ਕੇ ਭਲੀ ਪ੍ਰਕਾਰ ਨਾਲ ਉਹਦੀ ਪਹਿਚਾਣ ਕਰਕੇ
ਕਰੀ ਸੁਪਾਨ ਚਿਨਾਏ ਪੁੰਨ ਚੂਨੋ ਸਰਬ ਲਗਾਏ
ਫਿਰ ਦੁਬਾਰਾ ਨਵੇਂ ਸਿਰਿਓਂ ਸਰੋਵਰ ਦੀਆਂ ਸਾਰੀਆਂ ਪੌੜੀਆਂ ਦੀ ਚਿਣਵਾਈ ਕਰਾਈ ਫਿਰ ਦੁਬਾਰਾ ਜਦੋਂ ਚਿਣਵਾਈ ਹੋਈ ਖਾਲਸੇ ਨੇ ਚਿਣਵਾਈ ਕਰਾਈ ਤੇ ਉਸ ਵਕਤ ਇਹਨਾਂ ਪੌੜੀਆਂ ਵਿੱਚ ਫਿਰ ਗਾਰਾ ਨਹੀਂ ਫਿਰ ਸਾਰੀ ਚਿਣਾਈ ਚੂਨੇ ਦੀ ਕੀਤੀ ਗਈ ਜਿਵੇਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਉਸੇ ਤਰ੍ਹਾਂ ਬਚਨ ਸੱਤ ਹੋਏ ਕਿ ਖਾਲਸੇ ਨੇ ਫਿਰ ਦੁਬਾਰਾ ਨਵੇਂ ਸਿਰਿਓਂ ਸਾਰੀਆਂ ਪੌੜੀਆਂ ਦੀ ਚਿਣਵਾਈ ਉਹ ਚੂਨੇ ਦੇ ਨਾਲ ਪੱਕੇ ਰੂਪ ਦੇ ਵਿੱਚ ਕਰਵਾਈ ਹੈ
ਤਿਮ ਸ਼੍ਰੀ ਹਰਿਮੰਦਰ ਕਰਿਓ ਕੰਚਨ ਰਤਨ ਖਚਾਏ
ਸੋਹਣਾ ਸਰੋਵਰ ਸਿਰਜ ਕੇ ਉਹਦੇ ਅੰਦਰ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਖਾਲਸੇ ਨੇ ਰਚਨਾ ਕੀਤੀ ਔਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਸੋਹਣਾ ਸੋਨਾ ਉਹ ਮੜਿਆ ਗਿਆ ਤੇ ਸੋਨੇ ਦੇ ਵਿੱਚ ਬੜੇ ਬੜੇ ਕੀਮਤੀ ਨੱਗ ਹੀਰੇ ਜੜੇ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫਿਰ ਉਹ ਸਾਰੇ ਸੋਨੇ ਲੱਗਣ ਦੀ ਸੇਵਾ ਜਿਹੜੀ ਉਹ ਸੰਪੰਨ ਹੋਈ
ਸੁਣੋ ਕਥਾ ਸਰ ਬਨਨ ਕੀ ਸ੍ਰੀ ਅਰਜਨ ਉਪਕਾਰ।
ਖਾਲਸਾ ਜੀ, ਹੁਣ ਇੱਧਰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਜਿਵੇਂ ਚੱਲ ਰਹੀ ਹੈ, ਸਰੋਵਰ ਬਣ ਕੇ ਤਿਆਰ ਹੋ ਰਿਹਾ, ਉਹ ਕਥਾ ਹੁਣ ਆਪ ਜੀ ਨੂੰ ਸੁਣਾਉਂਦੇ ਹਾਂ। ਆਪ ਜੀ ਧਿਆਨ ਨਾਲ, ਪਿਆਰ ਨਾਲ, ਇਕਾਗਰਤਾ ਦੇ ਨਾਲ ਸਤਿਗੁਰੂ ਜੀ ਦੇ ਇਸ ਪਾਵਨ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਸੇਵਾ ਚੱਲ ਰਹੀ ਹੈ, ਅੰਮ੍ਰਿਤਸਰ ਸਰੋਵਰ ਕੋ ਗੁਰੂ ਸਾਹਿਬ ਜੀ ਲਵਾ ਰਹੇ ਨੇ, ਉਹ ਆਪ ਜੀ ਕਥਾ ਸਰਵਣ ਕਰੋ।
ਕਰ ਕਰਾਵਤ ਤੀਰਥ ਸ੍ਰੀ ਮੁਖ ਬਾਕੀ ਉਚਾਰ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪ ਕਿਨਾਰੇ ਤੇ ਬੈਠ ਕੇ ਕਦੇ 68 ਤੀਰਥ ਦੇ ਕੰਢੇ ਤੇ ਬੈਠਦੇ ਨੇ, ਉਥੇ ਜਿਹੜਾ ਥੜਾ ਉਹਦੇ ਤੇ ਸਤਿਗੁਰੂ ਜੀ ਬਰਾਜ ਕੇ ਸੇਵਾ ਕਰਾਉਂਦੇ ਨੇ। ਕਦੇ ਸਤਿਗੁਰੂ ਜੀ ਜਿੱਥੇ ਲਾਚੀ ਬੇਰੀ ਹੈ ਉਥੇ ਆ ਕੇ ਸਤਿਗੁਰੂ ਜੀ ਥੜੇ ਤੇ ਬਿਰਾਜ ਕੇ ਸੇਵਾ ਕਰਾਉਂਦੇ ਨੇ। ਸਾਰੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਵਾ ਰਹੇ ਨੇ।
ਅਨਗਨ ਨਰ ਕੀ ਪੀਰ ਵੈ ਚਾਰੋ ਦਿਸ਼ ਮੈਲਾ।
ਸਤਿਗੁਰੂ ਜੀ ਆਪ ਹੁਕਮ ਕਰਕੇ ਸਾਰੀ ਸੇਵਾ ਕਰਾ ਰਹੇ ਨੇ। ਜਿਤਨੇ ਸਿੱਖ ਨੇ ਉਹਨਾਂ ਸਾਰੇ ਸਿੱਖਾਂ ਨੂੰ ਸਤਿਗੁਰੂ ਜੀ ਪ੍ਰੇਰ ਕੇ ਸੇਵਾ ਵਿਚ ਲਾਉਂਦੇ ਨੇ। ਅਣਗਿਣਤ ਨਰਾਂ ਦੀ ਭੀੜ ਹੈ, ਕਹਿੰਦੇ ਬਹੁਤ ਸਾਰੇ ਸਿੱਖ ਸੈਂਕੜਿਆਂ ਦੀ ਗਿਣਤੀ ਵਿਚ, ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਆ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰ ਰਹੇ ਹਨ। ਚਾਰੇ ਪਾਸਿਓ ਸੰਗਤ ਆਈ ਹੋਈ ਹੈ।
ਕਿਨੈ ਖਨੈ ਗੁਰ ਗੁਰ ਬਨੈ ਭਜਨ ਭਗਤ ਬਡ ਭਾਗ।
ਕਈ ਸਿੱਖ ਚਿਣਵਾਈ ਕਰ ਰਹੇ ਨੇ ਆਪ ਆਪਣੇ ਹੱਥੀ, ਤੇ ਕਈ ਚਿਣਵਾਈ ਕਰਵਾ ਰਹੇ ਨੇ। ਇੱਟਾਂ ਲਿਆ ਕੇ, ਚੂਨਾ ਲਿਆ ਕੇ, ਮਸਾਲਾ ਲਿਆ ਕੇ ਰੱਖਦੇ ਨੇ। ਔਰ ਕਈ ਸਿੱਖ ਟੋਕਰੀਆਂ ਭਰ ਭਰ ਕੇ ਸਰੋਵਰ ਦੇ ਵਿੱਚੋਂ ਜਿਹੜੀ ਮਿੱਟੀ ਹੈ ਉਹ ਬਾਹਰ ਕੱਢ ਕੇ ਸੁੱਟਦੇ ਨੇ। ਟੋਕਰੀ ਪਟਾਉਣ ਦੀ ਸੇਵਾ ਕਰ ਰਹੇ ਨੇ। ਔਰ ਉਹਨਾਂ ਗੁਰਸਿੱਖਾਂ ਦੇ ਅੰਦਰ ਭਗਤੀ ਜਾਗੀ ਹੋਈ ਹੈ। ਵੱਡਿਆਂ ਭਾਗਾਂ ਵਾਲੇ ਸਿੱਖ ਨੇ ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੀ ਐਸੀ ਪ੍ਰੇਮਾ ਭਗਤੀ ਦੀ ਜਾਗ ਉਹ ਲੱਗੀ ਹੋਈ ਹੈ।
ਜੋ ਪਈ ਸ੍ਰੀ ਲਕਸ਼ਮੀ ਪਤੀ ਏਕੰਕਾਰ ਜਗ ਸਿਰਜਨ ਪਾਲਨ ਸੰਗਾਰ।
ਖਾਲਸਾ ਜੀ, ਜਦੋਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲ ਰਹੀ ਸੀ ਉਸ ਵਕਤ ਸੱਚਖੰਡ ਦੇ ਵਿੱਚ ਮਾਇਆਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜਿਹੜੇ ਤਿੰਨਾਂ ਲੋਕਾਂ ਦੇ ਪਤੀ ਨੇ, ਸਾਰੇ ਜਗਤ ਨੂੰ ਪੈਦਾ ਕਰਦੇ ਨੇ, ਪਾਲਦੇ ਨੇ ਔਰ ਸੰਘਾਰ ਕਰਦੇ ਨੇ। ਸ੍ਰੀ ਲਕਸ਼ਮੀ ਪਤ ਕਿਹਾ ਮਾਇਆਪਤੀ। ਮਾਇਆਪਤੀ ਜੋ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਜਗਤ ਦੀ ਸਿਰਜਣਾ ਤੇ ਪਾਲਣਾ ਤੇ ਸੰਘਾਰ ਕਰਦਾ ਹੈ।
ਤੀਨ ਲੋਕ ਸਵਾਮੀ ਬਡ ਦੀ ਚੀਨ ਦੀਨ ਦਿਆਲ ਨਿਜ ਭਗਤ ਅਧੀਨ।
ਜੋ ਤਿੰਨਾਂ ਲੋਕਾਂ ਦਾ ਸਵਾਮੀ ਹੈ, ਵੱਡਿਆਂ ਤੋਂ ਵੱਡਾ, ਜਿਹਦੇ ਤੋਂ ਵੱਡਾ ਹੋਰ ਕੋਈ ਹੈ ਹੀ ਨਹੀਂ। ਸੱਚਖੰਡ ਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਤਿੰਨਾਂ ਲੋਕਾਂ ਦੇ ਸਵਾਮੀ ਨੇ, ਤਿੰਨਾਂ ਲੋਕਾਂ ਦੇ ਪਤੀ ਹਨ, ਦੀਨਾਂ ਤੇ ਦਇਆ ਕਰਨ ਵਾਲੇ ਔਰ ਆਪਣੇ ਭਗਤਾਂ ਦੇ ਅਧੀਨ ਹਨ। ਜਿਹੜੇ ਉਹਦੀ ਭਗਤੀ ਕਰਦੇ ਨੇ ਉਹਨਾਂ ਭਗਤੀ ਕਰਨ ਵਾਲਿਆਂ ਦੇ ਅਕਾਲ ਪੁਰਖ ਪਰਮੇਸ਼ਰ ਜੀ ਅਧੀਨ ਹੁੰਦੇ ਹਨ।
ਸੱਚ ਖੰਡ ਮੈਂ ਸਭ ਵਿਧ ਜਾਣੇ ਆਪਣੇ ਸਮੀਪਨ ਸਾਥ ਬਕਾਨੇ।
ਸੱਚਖੰਡ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਵੇਖਿਆ ਕਿ ਮਾਤ ਲੋਕ ਦੀ ਧਰਤੀ ਤੇ ਬੜਾ ਵੱਡਾ ਤੀਰਥ ਲੱਗ ਰਿਹਾ। ਮਾਤ ਲੋਕ ਦੀ ਧਰਤੀ ਤੇ ਬੜੇ ਸੁੰਦਰ ਸਰੋਵਰ ਦੀ ਰਚਨਾ ਕੀਤੀ ਜਾ ਰਹੀ ਹੈ, ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ ਜਾ ਰਹੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਸੱਚਖੰਡ ਵਿੱਚ ਇਹ ਸਭ ਕੁਝ ਜਾਣਿਆ। ਉਸ ਵਕਤ ਅਕਾਲ ਪੁਰਖ ਜੀ ਨੇ ਆਪਣੇ ਸਮੀਪੀਆਂ ਨੂੰ ਇਹ ਬਚਨ ਆਖੇ,
ਸ੍ਰੀ ਨਾਨਕ ਤਨ ਕੋ ਮੈਂ ਧਾਰਿਓ ਨਰਕ ਪਰਨ ਤੇ ਨਰ ਨੀ ਉਭਾਰਿਓ।
ਅਕਾਲ ਪੁਰਖ ਜੀ ਨੇ ਸੱਚਖੰਡ ਚ ਬਚਨ ਆਖੇ ਕਿ ਅਸੀਂ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ ਹੈ। ਅਕਾਲ ਪੁਰਖ ਜੀ ਇਹ ਬਚਨ ਕਹਿ ਰਹੇ ਨੇ ਕਿ ਅਸੀਂ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ, ਗੁਰੂ ਨਾਨਕ ਸਾਹਿਬ ਦਾ ਤਨ ਧਾਰਨ ਕੀਤਾ ਹੈ, ਔਰ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕਰਕੇ ਨਰਕਾਂ ਵਿੱਚ ਪੈਂਦੇ ਹੋਏ ਬਹੁਤ ਸਾਰੇ ਜੀਵਾਂ ਦਾ ਉਧਾਰ ਕੀਤਾ, ਉਹਨਾਂ ਨੂੰ ਨਰਕਾਂ ਚ ਨਹੀਂ ਡਿੱਗਣ ਦਿੱਤਾ।
ਅਬ ਸਰੂਪ ਪੰਚਮ ਤਿੰਨ ਕੇਰਾ ਸ੍ਰੀ ਅਰਜਨ ਹਿਤ ਜਗਤ ਬਡੇਰਾ।
ਇਸ ਵਕਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪੰਜਵਾਂ ਸਰੂਪ ਮਾਤ ਲੋਕ ਦੀ ਧਰਤੀ ਤੇ ਹੈ। ਪੰਜਵੇਂ ਸਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਵਰਤ ਰਹੇ ਨੇ, ਗੁਰੂ ਅਰਜਨ ਸਾਹਿਬ ਉਹਨਾਂ ਨੇ ਆਪਣਾ ਨਾਮ ਰਖਾਇਆ ਹੋਇਆ, ਔਰ ਸਾਰੇ ਜਗਤ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੱਡੇ ਹਨ।
ਭਗਤ ਬੇਸ ਮੈਂ ਛਪੈ ਮਿਸਾਲੇ, ਚਾਹਤ ਭਗਤ ਪੰਥ ਕੋ ਪਾਲੇ।
ਗੁਰੂ ਅਰਜਨ ਸਾਹਿਬ ਜੀ ਭਗਤੀ ਦੇ ਵੇਸ ਵਿੱਚ ਉਹਨਾਂ ਨੇ ਆਪਣਾ ਆਪ ਛੁਪਾਇਆ ਹੋਇਆ। ਉਹ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਾਉਂਦੇ, ਹੈਣ ਤਾਂ ਉਹ ਮੇਰਾ ਹੀ ਸਰੂਪ, ਪਰਮੇਸ਼ਰ ਦਾ ਹੀ ਸਰੂਪ ਨੇ। ਅਕਾਲ ਪੁਰਖ ਜੀ ਕਹਿ ਰਹੇ ਨੇ ਵੀ ਮੇਰੇ ਚ ਉਹਨਾਂ ਚ ਭੇਦ ਕੋਈ ਨਹੀਂ, ਪਰ ਉਹਨਾਂ ਨੇ ਆਪਣੇ ਸਰੂਪ ਨੂੰ ਭਗਤੀ ਦੇ ਰੂਪ ਵਿੱਚ ਛੁਪਾਇਆ ਹੋਇਆ, ਭਗਤ ਦੇ ਵੇਸ ਵਿੱਚ ਉਹਨਾਂ ਨੇ ਆਪਣੇ ਸਰੂਪ ਨੂੰ ਛੁਪਾਇਆ ਹੋਇਆ। ਔਰ ਉਹ ਭਗਤੀ ਦਾ ਜਿਹੜਾ ਪੰਥ ਹੈ, ਭਗਤੀ ਦੇ ਪੰਥ ਨੂੰ ਇਸ ਜਗਤ ਵਿੱਚ ਪਾਲਣਾ ਚਾਹੁੰਦੇ ਨੇ, ਔਰ ਭਗਤੀ ਦੇ ਮਾਰਗ ਨੂੰ ਪਾਲ ਰਹੇ ਨੇ।
ਇਸ ਉਪਾਏ ਮੈਂ ਲੱਗੇ ਮਾਲਾ, ਤੇਰੇ ਸਦੀਵ ਨਰਨ ਕਲਿਆਣਾ।
ਇਸ ਉਪਾਅ ਵਿੱਚ ਉਹ ਲੱਗੇ ਹੋਏ ਨੇ ਕਿ ਭਗਤੀ ਦੇ ਰਸਤੇ ਨੂੰ ਪਾਲਣਾ ਹੈ, ਔਰ ਉਹ ਸਦੀਵ ਇਸ ਭਗਤੀ ਦੇ ਮਾਰਗ ਤੇ ਟਿਕੇ ਹੋਏ ਨੇ, ਔਰ ਬਹੁਤ ਸਾਰੇ ਨਰਾਂ ਦੀ ਜੀਵਾਂ ਦੀ ਕਲਿਆਣ ਕਰ ਰਹੇ ਨੇ ਕਿ ਭਗਤੀ ਵਾਲੇ ਪਾਸੇ ਜੀਵਾਂ ਨੂੰ ਲਾ ਕੇ ਉਹਨਾਂ ਦੀ ਕਲਿਆਣ ਕਰਨੀ ਹੈ।
ਸੁਦਾ ਸਰੋਵਰ ਕੋ ਸਿਰ ਜਾਵਤ, ਮਹਾਮਾਤਮ ਕੋ ਦਿਪਤਾਵਤ।
ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਤ ਲੋਕ ਦੀ ਧਰਤੀ ਤੇ ਸੁਧਾ ਸਰ ਅੰਮ੍ਰਿਤਸਰ ਸਰੋਵਰ ਦੀ ਸਿਰਜਣਾ ਕਰ ਰਹੇ ਨੇ, ਔਰ ਉਹਦਾ ਬੜਾ ਵੱਡਾ ਭਾਰੀ ਮਹਾਤਮ ਅੰਮ੍ਰਿਤਸਰ ਸਰੋਵਰ ਦਾ ਸਾਰੇ ਜਗਤ ਵਿੱਚ ਵਿਦਤਾ ਰਹੇ ਨੇ, ਸਾਰੇ ਜਗਤ ਵਿੱਚ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਜਿਹੜੀ ਆ ਉਹ ਪ੍ਰਗਟ ਕਰ ਰਹੇ ਨੇ।
ਕਰਿਓ ਚੈਤ ਵਿੱਚ ਸ੍ਰੀ ਹਰਿਮੰਦਰ, ਅਵਨੀ ਤਲ ਮੈਂ ਅਦਭੁਤ ਸੁੰਦਰ।
ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਮਾਤ ਲੋਕ ਦੀ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਸੋਹਣੇ ਸ੍ਰੀ ਹਰਿਮੰਦਰ ਸਾਡੇ ਵਾਸਤੇ, ਅਕਾਲ ਪੁਰਖ ਜੀ ਸੱਚਖੰਡ ਚ ਬੈਠੇ ਬਚਨ ਕਰ ਰਹੇ ਨੇ ਕਿ ਸਾਡੇ ਵਾਸਤੇ ਮਾਤ ਲੋਕ ਦੀ ਧਰਤੀ ਤੇ ਅੰਮ੍ਰਿਤਸਰ ਸਰੋਵਰ ਵਿੱਚ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਨਾ ਚਾਹੁੰਦੇ ਨੇ, ਜਿਹੜਾ ਹਰਿਮੰਦਰ ਮਾਤ ਲੋਕ ਦੀ ਧਰਤੀ ਤੇ ਅਦਭੁਤ ਹੈਰਾਨ ਕਰ ਦੇਣ ਵਾਲਾ ਔਰ ਬਹੁਤ ਹੀ ਸੁੰਦਰ ਹਰਿਮੰਦਰ ਹੋਵੇਗਾ।
ਜਿਸ ਮੈਂ ਭਜਨ ਪ੍ਰਵਿਰਤੈ ਮਾਂ, ਚੌਂਦੀ ਛਕੇ ਨਰ ਨਮਰੈ ਤਾਂ।
ਐਸਾ ਸੋਹਣਾ ਹਰਿਮੰਦਰ ਸਿਰਜਿਆ ਜਾਏਗਾ ਜਿਹਦੇ ਵਿੱਚ ਹਰ ਵੇਲੇ ਪਰਮੇਸ਼ਰ ਦੇ ਭਜਨ ਦੀ ਪ੍ਰਵਿਰਤੀ ਹੋਵੇਗੀ, ਜਿਸ ਮੰਦਰ ਵਿੱਚ ਹਰ ਵੇਲੇ ਪਰਮੇਸ਼ਰ ਦਾ ਭਜਨ ਹੋਵੇਗਾ, ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਾਡੀ ਕੀਰਤੀ ਹੋਵੇਗੀ, ਔਰ ਚਾਰਾਂ ਦਿਸ਼ਾਵਾਂ ਦੇ ਲੋਕ ਉਸ ਪਾਵਨ ਸ੍ਰੀ ਹਰਿਮੰਦਰ ਸਾਹਿਬ ਅੱਗੇ ਆ ਕੇ ਨਤਮਸਤਕ ਹੋਣਗੇ।
ਭਗਤ ਨਿਰੰਤਰ ਅੰਤਰ ਹੋਏ, ਮੋਕੋ ਸਿਮਰੇਂਗੇ ਸਭ ਕੋਏ।
ਔਰ ਨਿਰੰਤਰ ਉਸ ਹਰਿਮੰਦਰ ਦੇ ਅੰਦਰ ਭਗਤੀ ਹੋਵੇਗੀ, ਲਗਾਤਾਰ ਇੱਕ ਰਸ। ਖਾਲਸਾ ਜੀ, ਕੋਈ ਐਸਾ ਛਣ ਨਹੀਂ ਜਿਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਪਰਮੇਸ਼ਰ ਦੀ ਕੀਰਤੀ ਨਾ ਹੁੰਦੀ ਹੋਵੇ। 24 ਘੰਟੇ 8 ਪਹਿਰ ਨਿਰੰਤਰ ਹਰੀ ਪਰਮੇਸ਼ਰ ਅਕਾਲ ਪੁਰਖ ਦੀ ਕੀਰਤੀ ਸਤਿਗੁਰਾਂ ਦੇ ਇਸ ਪਾਵਨ ਸ੍ਰੀ ਹਰਿਮੰਦਰ ਸਾਹਿਬ ਚ ਹੋਣ ਲੱਗ ਪੈਂਦੀ ਹੈ। ਚਾਹੇ ਰਾਤ ਸਮੇਂ ਸੁਖਾਸਣ ਹੋ ਜਾਣ, ਸੁਖਾਸਣਾ ਤੋਂ ਬਾਅਦ ਵੀ ਸਾਰੀ ਰਾਤ ਗੁਰੂ ਕੀ ਸੰਗਤ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਜੁੜੀ ਰਹਿੰਦੀ ਹੈ। ਉਹ ਵੀ ਗੁਰੂ ਗੁਰੂ ਜਪਦੇ ਰਹਿੰਦੇ ਨੇ, ਉਹ ਵੀ ਪਰਮੇਸ਼ਰ ਦਾ ਹੀ ਨਾਮ ਜਪਦੇ ਨੇ। ਕੋਈ ਐਸਾ ਪਲ ਨਹੀਂ ਜਦੋਂ ਪਰਮੇਸ਼ਰ ਦੀ ਕੀਰਤੀ ਉੱਥੇ ਨਾ ਹੁੰਦੀ ਹੋਵੇ। ਅਕਾਲ ਪੁਰਖ ਜੀ ਕਹਿ ਰਹੇ ਨੇ ਕਿ ਹਰ ਵੇਲੇ ਨਿਰੰਤਰ ਉੱਥੇ ਪਰਮੇਸ਼ਰ ਦੀ ਸਾਡੀ ਭਗਤੀ ਹੁੰਦੀ ਹੈ, ਔਰ ਮੇਰਾ ਸਿਮਰਨ ਸਾਰੇ ਉਸ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਰਨਗੇ।
ਦੰਬ ਬਹੀਨੇ ਪ੍ਰੇਮ ਪਰਬੀਨ, ਹੋਏ ਕੀਰਤਨ ਮੈਲੀਨ।
ਸਖੰਡ ਤੋਂ ਬਿਨਾਂ ਪ੍ਰੇਮ ਦੇ ਵਿੱਚ ਬੜੇ ਪ੍ਰਬੀਨ ਸਿਆਣੇ ਹੋ ਕੇ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨ ਵਾਲੇ ਕੀਰਤਨੀਏ ਉੱਥੇ 8 ਪਹਿਰ ਕੀਰਤਨ ਕਰਨਗੇ। ਅਕਾਲ ਪੁਰਖ ਜੀ ਕਹਿੰਦੇ ਮੇਰਾ ਕੀਰਤਨ ਉਸ ਜਗ੍ਹਾ ਤੇ ਹਰ ਵੇਲੇ ਹੋਵੇਗਾ, ਆਪਣੀ ਲਿਵ ਪਰਮੇਸ਼ਰ ਵਿੱਚ ਮੇਰੇ ਚ ਜੋੜ ਕੇ ਕੀਰਤਨ ਕਰਨਗੇ। ਕੀਰਤਨ ਦੀਆਂ 6 ਬਰਾਂ ਉਸ ਜਗ੍ਹਾ ਤੇ ਹਰ ਵੇਲੇ ਲੱਗਣਗੀਆਂ।
ਮੋਕੋ ਸਦਾ ਭਗਤ ਹੈ ਪਿਆਰੀ, ਰਹੋ ਬਣਿਓ ਜਨ ਕੇ ਅਨਸਾਰੇ।
ਅਕਾਲ ਪੁਰਖ ਜੀ ਕਹਿ ਰਹੇ ਨੇ ਕਿ ਮੈਨੂੰ ਸਦਾ ਹਮੇਸ਼ਾ ਮੇਰੀ ਭਗਤੀ ਪਿਆਰੀ ਲੱਗਦੀ ਹੈ, ਜਿਹੜਾ ਮੇਰੀ ਭਗਤੀ ਕਰਦਾ ਮੈਂ ਉਹਨਾਂ ਭਗਤਾਂ ਦੇ ਅਨੁਸਾਰ ਹੋ ਕੇ ਰਹਿਣਾ, ਜੋ ਭਗਤ ਨੇ ਉਹਨਾਂ ਭਗਤਾਂ ਦੇ ਅਨੁਸਾਰ ਹੋ ਕੇ ਰਹਿਣਾ ਹਾਂ, ਉਹਨਾਂ ਦੇ ਅਨੁਸਾਰ ਹੋ ਕੇ ਵਰਤਦਾ ਕਿਉਂਕਿ ਮੈਨੂੰ ਮੇਰੀ ਭਗਤੀ ਪਿਆਰੀ ਲੱਗਦੀ ਹੈ।
ਭਗਤ ਬੇਕਤਰ ਬਿਦਤੀ ਜੈਸੇ ਭਗਤ ਬਸੀ
ਜਿਵੇਂ ਮੈਂ ਮਾਤ ਲੋਕ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਦਾ ਸਰੂਪ ਧਾਰਨ ਕੀਤਾ ਉਹ ਭਗਤੀ ਦਾ ਸਰੂਪ ਹੈ। ਉਹ ਭਗਤ ਰੂਪ ਉਹ ਮੈਂ ਆਪਣਾ ਮਾਤ ਲੋਕ ਵਿਚ ਧਾਰਨ ਕੀਤਾ ਪਰ ਹੁਣ ਮੈਂ ਇਹ ਵੀ ਵਿਖਾਵਾਂ ਦੁਨੀਆਂ ਦੇ ਲੋਕਾਂ ਨੂੰ ਕਿ ਜਿੱਥੇ ਮੈਂ ਮਾਤ ਲੋਕ ਦੀ ਧਰਤੀ ਤੇ ਭਗਤ ਰੂਪ ਹੋ ਕੇ ਪ੍ਰਗਟ ਹੋਇਆ ਉਥੇ ਮੈਂ ਉਹਨਾਂ ਭਗਤਾਂ ਦੇ ਵਸ ਹੋ ਕੇ ਵੀ ਚੱਲਦਾ ਹਾਂ। ਉਹ ਮੈਂ ਪ੍ਰਗਟ ਕਰਕੇ ਦੁਨੀਆਂ ਦੇ ਲੋਕਾਂ ਨੂੰ ਵਿਖਾਵਾਂ ਕਿ ਕਿਵੇਂ ਮੈਂ ਆਪਣੇ ਭਗਤਾਂ ਦੇ ਵਸੀਕਾਰ ਹੋ ਕੇ ਚੱਲਦਾ ਹਾਂ।
ਅਬ ਮੈਂ ਸਰ ਕੀ ਕਾਰ ਕਮਾਓ ਛਪਨ ਹੇਤ ਬਬ ਕੋ ਪਲਟਾਵੋ।
ਅਕਾਲ ਪੁਰਖ ਜੀ ਨੇ ਆਖਿਆ ਕਿ ਜਿਹੜੀ ਸੇਵਾ ਚੱਲ ਰਹੀ ਹੈ ਅੰਮ੍ਰਿਤਸਰ ਸਰੋਵਰ ਦੀ ਉਹ ਸੇਵਾ ਮੈਂ ਵੀ ਜਾ ਕੇ ਆਪਣੇ ਹੱਥੀ ਕਰਾਂ ਕਿਉਂਕਿ ਮੈਂ ਇਹ ਵਿਖਾਉਣਾ ਹੈ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨਕੇ ਕਾਜ ਸਵਾਰਤਾ। ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਉਹਨਾਂ ਭਗਤਾਂ ਦੇ ਕੰਮ ਸਵਾਰਨ ਲਈ ਅਕਾਲ ਪੁਰਖ ਜੀ ਆਪ ਆਉਂਦੇ ਨੇ, ਆਪ ਆ ਕੇ ਉਹਨਾਂ ਸੇਵਕਾਂ ਦੇ ਕਾਰਜਾਂ ਵਿੱਚ ਸਾਖੀ ਰੂਪ ਹੋ ਕੇ ਵਰਤਦੇ ਨੇ। ਇਸ ਕਰਕੇ ਅਕਾਲ ਪੁਰਖ ਜੀ ਨੇ ਆਖਿਆ ਮੈਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਆਪਣੇ ਹੱਥੀ ਕਰਾਂ ਪਰ ਮੈਂ ਆਪਣਾ ਰੂਪ ਛੁਪਾ ਲਵਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਅਕਾਲ ਪੁਰਖ ਨੇ, ਤੇ ਆਪਣਾ ਸਰੂਪ ਛੁਪਾਵਾਂ ਕਿਵੇਂ ਮਨੁੱਖੀ ਜਾਮੇ ਵਿੱਚ ਆ ਕੇ ਮਨੁੱਖ ਦੇ ਸਰੀਰ ਵਿੱਚ ਪ੍ਰਵਿਰਤ ਹੋ ਕੇ ਮਨੁੱਖ ਦੇ ਸਰੀਰ ਵਿੱਚ ਪ੍ਰਵੇਸ਼ ਹੋ ਕੇ ਮੈਂ ਮਾਤ ਲੋਕ ਵਿੱਚ ਆਪਣਾ ਸਰੂਪ ਛੁਪਾ ਕੇ ਫਿਰ ਅੰਮ੍ਰਿਤਸਰ ਸਰੋਵਰ ਦੀ ਜਾ ਕੇ ਕਾਰ ਕਮਾਵਾਂ।
ਹਿਮ ਕਹਿ ਕਰ ਮਧੂਸੂਦਨ ਮਾਧੋ ਬਨ ਮਜੂਰ ਤਨ ਕਟ ਪਟ ਬਾਧੋ।
ਏਦਾਂ ਕਹਿ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਮਜ਼ਦੂਰ ਦਾ ਸਰੂਪ ਬਣਾ ਲਿਆ। ਜਿਵੇਂ ਮਜ਼ਦੂਰ ਦਾ ਕਾਮੇ ਦਾ ਰੂਪ ਹੁੰਦਾ ਨਾ, ਜਿਵੇਂ ਕਾਮੇ ਬੜੇ ਲੱਗੇ ਹੋਏ ਸੀ, ਮਜ਼ਦੂਰ ਲੱਗੇ ਹੋਏ ਸੀ, ਉਹਨਾਂ ਮਜ਼ਦੂਰਾਂ ਵਰਗਾ ਰੂਪ ਬਣਾ ਲਿਆ, ਮਜ਼ਦੂਰਾਂ ਵਰਗੇ ਕੱਪੜੇ ਪਾ ਲਏ, ਸਿਰ ਦੇ ਉੱਤੇ ਇਨੂੰ ਰੱਖ ਲਿਆ, ਲੱਕ ਜਿਹੜੀ ਸੀ ਜਿਵੇਂ ਮਜ਼ਦੂਰ ਲੱਕ ਬੰਨ੍ਹ ਕੇ ਰੱਖਦੇ ਨੇ, ਏਦਾਂ ਆਪਣਾ ਜਿਹੜਾ ਲੱਕ ਸੀ ਉਹਨੂੰ ਕਮਰ ਕੱਸਾ ਬੰਨ ਲਿਆ।
ਕਹੀ ਕੰਧ ਖੰਬੇ ਤੇ ਧਾਰੇ ਗਈ ਟੋਕਰੀ ਹੱਥ ਮਜਾਰੇ।
ਕਹੀ ਜਿਹੜੀ ਉਹ ਮੋਢੇ ਤੇ ਰੱਖ ਲਈ ਤੇ ਇੱਕ ਹੱਥ ਦੇ ਵਿੱਚ ਟੋਕਰੀ ਫੜ ਲਈ ਅਕਾਲ ਪੁਰਖ ਨੇ। ਏਦਾਂ ਮਜ਼ਦੂਰ ਦਾ ਰੂਪ ਬਣਾ ਲਿਆ ਪਰਮੇਸ਼ਰ ਨੇ। ਅਕਾਲ ਪੁਰਖ ਜੀ ਮਜ਼ਦੂਰ ਦੇ ਰੂਪ ਵਿੱਚ ਆ ਗਏ, ਕਈ ਮੋਢੇ ਤੇ ਰੱਖ ਲਈ ਤੇ ਹੱਥ ਦੇ ਵਿੱਚ ਟੋਕਰੀ ਪਕੜ ਕੇ ਮਾਤ ਲੋਕ ਵਿੱਚ ਆ ਪਹੁੰਚੇ।
ਮਹਿਮਾ ਭਗਤਨ ਕੀ ਬੜ ਕਾਰਨ ਬਸੀ ਪ੍ਰੇਮ ਅਪਨ ਪੋਦ ਕਰਾਮਨ।
ਜਿਹੜੀ ਭਗਤਾਂ ਦੀ ਵੱਡੀ ਭਾਰੀ ਮਹਿਮਾ ਹੈ ਉਹਨੂੰ ਵਿਖਾਉਣ ਵਾਸਤੇ, ਭਗਤਾਂ ਦੀ ਮਹਿਮਾ ਨੂੰ ਵਡਿਆਉਣ ਲਈ ਕਿ ਪ੍ਰੇਮ ਦੇ ਕਿਵੇਂ ਵਸੀਕਾਰ ਹੁੰਦੇ ਨੇ ਅਕਾਲ ਪੁਰਖ ਜੀ, ਪ੍ਰੇਮ ਕਰਨ ਵਾਲਿਆਂ ਦੇ ਕਿਵੇਂ ਵਸ ਵਿੱਚ ਆ ਜਾਂਦੇ ਨੇ, ਉਹ ਮਹਿਮਾ ਸਤਿਗੁਰੂ ਜੀ ਭਗਤਾਂ ਦੀ ਵਡਿਆਉਣ ਲਈ ਇਹ ਕੌਤਕ ਵਰਤਾ ਕੇ ਮਾਤ ਲੋਕ ਵਿੱਚ ਆ ਰਹੇ ਨੇ।
ਜਗਤ ਕੰਤ ਜਗ ਗੁਰਪੁਰ ਆਏ ਮਿਲੇ ਮਜੂਰਨ ਕਾਰ ਕਮਾਏ।
ਸਾਰੇ ਜਗਤ ਦੇ ਸਵਾਮੀ ਸੱਚਖੰਡ ਵਿੱਚੋਂ, ਉਹ ਸੱਚਖੰਡ ਜਿਹਦੇ ਬਾਬਤ ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਹ ਸੱਚਖੰਡ ਜਿੱਥੋਂ ਮਹਾਰਾਜ ਜੀ ਸਾਰਿਆਂ ਤੇ ਆਪਣੀ ਨਜ਼ਰ ਕਰਦੇ ਨੇ, ਉਸ ਸੱਚਖੰਡ ਚੋਂ ਖੁਦ ਅਕਾਲ ਪੁਰਖ ਜੀ ਮਜ਼ਦੂਰ ਦਾ ਰੂਪ ਬਣਾ ਲਿਆ, ਮੋਢੇ ਤੇ ਕਹੀ ਰੱਖੀ ਹੋਈ ਆ, ਕਮਰ ਕੱਸਾ ਕੀਤਾ ਹੋਇਆ, ਸਿਰ ਤੇ ਇਨੂੰ ਰੱਖਿਆ ਹੋਇਆ, ਹੱਥ ਚ ਟੋਕਰੀ ਫੜੀ ਹੋਈ ਤੇ ਜਗਤ ਗੁਰੂ ਦੀ ਨਗਰੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਆਏ ਹਨ। ਔਰ ਮਜ਼ਦੂਰ ਆਪ ਆ ਕੇ ਮਾਤ ਲੋਕ ਦੀ ਧਰਤੀ ਤੇ ਮਜ਼ਦੂਰਾਂ ਵਿੱਚ ਮਿਲ ਗਏ, ਜਿੱਥੇ ਦੂਜੇ ਮਜ਼ਦੂਰ ਕੰਮ ਕਰ ਰਹੇ ਸੀ ਉਹਨਾਂ ਮਜ਼ਦੂਰਾਂ ਵਿੱਚ ਅਕਾਲ ਪੁਰਖ ਪਰਮੇਸ਼ਰ ਜੀ ਆਪ ਆ ਰਲੇ ਹਨ।
ਬ੍ਰਹਮਾ ਆਦਿਕ ਸ਼ਿਵ ਕੋ ਸੁਦੋਈ ਕੋਤਕ ਪਿਕਨ ਦੇਵ ਸਭ ਕੋਏ।
ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਦੋਂ ਉਹਨਾਂ ਦੇਵਤਿਆਂ ਨੂੰ ਪਤਾ ਲੱਗਾ ਵੀ ਅਕਾਲ ਪੁਰਖ ਜੀ ਆਪ ਟੋਕਰੀ ਢੋਣ ਗਏ ਨੇ ਮਾਤ ਲੋਕ ਚ, ਉਹਨਾਂ ਨੂੰ ਜਦੋਂ ਖਬਰ ਹੋਈ, ਦੇਵੀ ਦੇਵਤਿਆਂ ਦੇ ਕੋਲ ਜਦੋਂ ਇਸ ਸੁੱਧ ਪਹੁੰਚੀ ਤੇ ਉਹ ਵੀ ਕੌਤਕ ਵੇਖਣ ਵਾਸਤੇ ਵੀ ਅਕਾਲ ਪੁਰਖ ਜੀ ਕਿਵੇਂ ਸੇਵਾ ਕਰ ਰਹੇ ਨੇ ਸਰੋਵਰ ਦੀ, ਉਹ ਸਾਰਾ ਕੌਤਕ ਵੇਖਣ ਵਾਸਤੇ ਅਕਾਲ ਪੁਰਖ ਦਾ ਪਰਮੇਸ਼ਰ ਦਾ ਉਹ ਦੇਵਤੇ ਵੀ ਸਾਰੇ ਇਕੱਠੇ ਹੋ ਕੇ ਆ ਗਏ।
ਜੈ ਜੈ ਭਨਤ ਗਗਨ ਮੈਂ ਆਏ ਅਦਭੁਤ ਗਤ ਦੇਖਤ ਸੁਰ ਛਾਏ।
ਜੈ ਜੈਕਾਰ ਕਰਦਿਆਂ ਦੇਵਤੇ ਵੀ ਆਕਾਸ਼ ਮੰਡਲ ਵਿਚ ਆ ਪਹੁੰਚੇ, ਵੀ ਖੁਦ ਅਕਾਲ ਪੁਰਖ ਜੀ ਸੱਚਖੰਡ ਚੋ ਆਏ ਮਾਤ ਲੋਕ ਤੇ, ਉਹ ਵੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਾਸਤੇ ਆਏ ਨੇ ਤੇ ਅਕਾਲ ਪੁਰਖ ਜੀ ਦੀ ਜੈ ਜੈਕਾਰ ਕਰਨ ਵਾਸਤੇ ਆਕਾਸ਼ ਦੇ ਵਿੱਚੋਂ ਅਨੇਕਾਂ ਦੇਵੀ ਦੇਵਤੇ ਆਣ ਪਹੁੰਚੇ ਹਨ। ਔਰ ਅਦਭੁਤ ਗਤ ਸਤਿਗੁਰੂ ਜੀ ਦੀ ਵੇਖ ਕੇ ਉਹ ਜਿਤਨੇ ਦੇਵਤੇ ਨੇ ਸਾਰੇ ਆਕਾਸ਼ ਵਿੱਚ ਛਾ ਗਏ ਹਨ।
ਬਿਸਮਤ ਚਿਤਨੀ ਜੀ ਬਿਖੈ ਬਕਾਨੇ ਇਨਕੇ ਚਲਤ ਇਹੀ ਪ੍ਰਭ ਜਾਨੇ।
ਦੇਵਤਿਆਂ ਨੇ ਵੇਖਿਆ ਵੀ ਅਕਾਲ ਪੁਰਖ ਜੀ ਨੇ ਕਾਮੇ ਦਾ ਰੂਪ ਬਣਾਇਆ, ਮਜ਼ਦੂਰ ਦਾ ਰੂਪ ਬਣਾਇਆ ਤੇ ਸੇਵਾ ਕਰ ਰਹੇ ਨੇ, ਟੋਕਰੀ ਢੋ ਰਹੇ ਨੇ ਤੇ ਵੇਖ ਕੇ ਦੇਵੀ ਦੇਵਤੇ ਸਭ ਹੈਰਾਨ ਹੋਏ। ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਨੂੰ ਕਹਿੰਦੇ, ਕਹਿੰਦੇ ਜੀ ਇਹਨਾਂ ਦੇ ਚਲਤ ਇਹੀ ਜਾਣਦੇ ਹਨ, ਅਕਾਲ ਪੁਰਖ ਦੇ ਜਿਹੜੇ ਇਹ ਚਲਤ ਹਨ, ਕੌਤਕ ਹਨ, ਇਹ ਕੌਤਕ ਖੁਦ ਅਕਾਲ ਪੁਰਖ ਨਿਰੰਕਾਰ ਜੀ ਪਰਮੇਸ਼ਰ ਜੀ ਆਪ ਹੀ ਜਾਣਦੇ ਹਨ।
ਨਿਜ ਪ੍ਰੀਤਮ ਕੇ ਨਿਤਿਤਕਾਰੀ ਵਿਦਤਾਵਤ ਇਮ ਜਗਤ ਮਜਾਰੇ।
ਆਪਣੇ ਪਿਆਰਿਆਂ ਦੇ ਹਿਤਕਾਰੀ ਨੇ ਜਿਹੜੇ ਇਹਨਾਂ ਨਾਲ ਪਿਆਰ ਕਰਦੇ ਨੇ, ਉਹਨਾਂ ਦਾ ਹਿੱਤ ਕਰਦੇ ਹਨ, ਉਹਨਾਂ ਦਾ ਹਿੱਤ ਪਾਲਦੇ ਨੇ। ਔਰ ਇਹ ਹਿੱਤ ਸਾਰੇ ਜਗਤ ਵਿੱਚ ਵਿਦਤਾਉਣ ਲਈ, ਸਾਰੇ ਜਗਤ ਵਿੱਚ ਪ੍ਰਗਟ ਕਰਨ ਵਾਸਤੇ ਕਿ ਕਿਵੇਂ ਆਪਣੇ ਪਿਆਰਿਆਂ ਨਾਲ ਭਗਤਾਂ ਨਾਲ ਪਿਆਰ ਕਰਦੇ ਨੇ ਔਰ ਆਪਣੇ ਭਗਤਾਂ ਦੇ ਕਾਰਜਾਂ ਵਿੱਚ ਆਪ ਆ ਕੇ ਵਰਤਦੇ ਨੇ, ਇਹ ਕੌਤਕ ਮਾਤ ਲੋਕ ਵਿੱਚ ਪ੍ਰਗਟਾਉਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਲੀਲਾ ਪੁਰਸ਼ੋਤਮ ਇਹ ਲੀਲਾ ਕਰ ਰਹੇ ਨੇ।
ਭਗਤ ਸਰੂਪ ਇੱਕ ਪਵ ਧਾਰਾ ਦੁਤੀਏ ਸੋ ਬਸਰੇ ਦਿਖਾਰਾ।
ਇੱਕ ਤਾਂ ਭਗਤੀ ਦਾ ਸਰੂਪ ਧਾਰਨ ਕੀਤਾ, ਜਿਹੜੇ ਭਗਤ ਬਣੇ ਨੇ ਗੁਰੂ ਅਰਜਨ ਸਾਹਿਬ ਉਹ ਵੀ ਆਪ ਹੀ ਨੇ। ਹੁਣ ਗੁਰੂ ਅਰਜਨ ਸਾਹਿਬ ਤੇ ਪਰਮੇਸ਼ਰ ਕਿਹੜਾ ਵੱਖਰੇ ਨੇ, ਉਹ ਦੇਵੀ ਦੇਵਤੇ ਕਹਿ ਰਹੇ ਨੇ, ਕਹਿੰਦੇ ਇੱਕ ਪਾਸੇ ਭਗਤ ਦਾ ਰੂਪ ਆਪ ਹੀ ਬਣੇ ਹੋਏ ਨੇ ਤੇ ਦੂਜੇ ਪਾਸੇ ਉਸ ਭਗਤ ਦੇ ਵੱਸ ਹੋ ਕੇ ਕੰਮ ਕਰਨ ਵਾਲੇ ਵੀ ਆਪ ਹੀ ਬਣੇ ਹੋਏ ਨੇ। ਆਖੋ ਸਤਨਾਮ ਸ੍ਰੀ। ਭਗਤ ਵੀ ਆਪ ਬਣੇ ਹੋਏ ਨੇ, ਫਿਰ ਉਸ ਭਗਤ ਦੇ ਵੱਸ ਹੋ ਕੇ ਉਹ ਭਗਤ ਦਾ ਕੰਮ ਕਰਨ ਵਾਲੇ ਵੀ ਆਪ ਹੀ ਬਣੇ ਹੋਏ ਨੇ। ਕਹਿੰਦੇ ਵੇਖੋ ਮੇਰੇ ਮਾਲਕ ਦੀ ਪਰਮੇਸ਼ਰ ਦੀ ਇਹ ਲੀਲਾ ਅਸਚਰਜ ਲੀਲਾ ਕਿਹੋ ਜਿਹੀ ਹੈ।
ਭਗਤ ਕਬੀਰ ਨਿਕੇਤ ਸਿਧਾਏ ਬਨ ਬੰਜਾਰਾ ਖੇਪ ਚਲਾਏ।
ਜਿਵੇਂ ਮਹਾਰਾਜ ਭਗਤ ਕਬੀਰ ਜੀ ਦੇ ਘਰ ਵਿੱਚ ਅਕਾਲ ਪੁਰਖ ਜੀ ਆਏ ਸੀ ਨਾ ਆਪ ਹੀ, ਤੇ ਕਬੀਰ ਜੀ ਦੇ ਘਰ ਦੇ ਵਿੱਚ ਬਨਜਾਰਾ ਬਣ ਕੇ ਆਪ ਉਹਨਾਂ ਦਾ ਸੌਦਾ ਵੇਚਣ ਤੁਰ ਪਏ ਅਕਾਲ ਪੁਰਖ ਜੀ। ਕਬੀਰ ਜੀ ਦੇ ਘਰ ਬਨਜਾਰੇ ਬਣ ਕੇ ਆ ਗਏ ਪਰਮੇਸ਼ਰ ਜੀ ਤੇ ਆਪ ਕਬੀਰ ਜੀ ਦਾ ਰੂਪ ਬਣਾ ਕੇ, ਕਬੀਰ ਜੀ ਦਾ ਸਰੂਪ ਧਾਰਨ ਕਰਕੇ ਬਨਜਾਰੇ ਬਣ ਕੇ ਉਹਨਾਂ ਦੇ ਖੇਸ ਵੇਚਣ ਲਈ ਆਪ ਹੀ ਤੁਰ ਪਏ।
ਨਾਮ ਦੇਵ ਕੋ ਛਾਪਰ ਛਾਇਓ ਭਗਤਨ ਵਸਲ ਬਿਰਦ ਦਿਖਾਇਓ।
ਕਹਿੰਦੇ ਜਿਵੇਂ ਭਗਤ ਨਾਮ ਦੇਵ ਜੀ ਨੂੰ ਆ ਕੇ ਭਗਤ ਨਾਮਦੇਵ ਜੀ ਦਾ ਕੰਮ ਸਵਾਰਿਆ, ਕਿਵੇਂ ਜਦੋਂ ਭਗਤ ਨਾਮਦੇਵ ਜੀ ਦੀ ਛੱਪਰੀ ਸੜ ਗਈ ਸੀ ਨਾ, ਤੇ ਭਗਤ ਜੀ ਨੂੰ ਜਾ ਕੇ ਬਾਹਰੋਂ ਕਿਸੇ ਨੇ ਦੱਸਿਆ ਵੀ ਤੁਹਾਡੀ ਛੱਪਰੀ ਨੂੰ ਅੱਗ ਲੱਗ ਗਈ ਤੇ ਘਰ ਦਾ ਜਿੰਨਾ ਸਮਾਨ ਸੀ ਗੁਆਂਢੀਆਂ ਨੇ ਚੁੱਕ ਕੇ ਬਾਹਰ ਰੱਖ ਦਿੱਤਾ ਵੀ ਚਲੋ ਇਹ ਤਾਂ ਬਚ ਜਾਏ। ਜਦੋਂ ਭਗਤ ਜੀ ਵਾਪਸ ਆਏ ਤੇ ਕਹਿੰਦੇ ਆਹਾ, ਅੱਜ ਪਰਮੇਸ਼ਰ ਜੀ ਅੱਗ ਦਾ ਰੂਪ ਬਣਾ ਕੇ ਆਏ ਨੇ ਮੇਰੇ ਘਰ ਨੂੰ ਭੋਗ ਲਾਉਣ ਵਾਸਤੇ। ਕਹਿੰਦੇ ਆਹ ਸਮਾਨ ਦਾ ਕੀ ਕਸੂਰ ਹੈ, ਕਿਉਂ ਬਾਹਰ ਰੱਖਿਆ। ਚੁੱਕ ਕੇ ਉਹ ਬੰਜਾ ਬਿਸਤਰਾ ਵੀ ਅੱਗ 'ਚ ਸੁੱਟ ਦਿੱਤਾ ਵੀ ਪਰਮੇਸ਼ਰ ਅੱਗ ਦਾ ਰੂਪ ਧਾਰ ਕੇ ਆਇਆ ਤੇ ਅਕਾਲ ਪੁਰਖ ਜੀ ਆਏ। ਫਿਰ ਆਪ ਆ ਕੇ ਉਹਨਾਂ ਨੇ ਭਗਤ ਨਾਮਦੇਵ ਜੀ ਦੀ ਛੱਪਰੀ ਬਣਾਈ ਜਿਹੜੀ ਅੱਜ ਵੀ ਬਣੀ ਹੋਈ ਹੈ ਔਂਡੇ ਨਗਰ ਦੇ ਪਾਸ ਨਰਸੀ ਨਾਮਦੇਵ ਨਗਰ ਦੇ ਵਿੱਚ। ਕਹਿੰਦੇ ਅਕਾਲ ਪੁਰਖ ਜੀ ਨੇ ਜਿਵੇਂ ਆ ਕੇ ਭਗਤ ਨਾਮਦੇਵ ਜੀ ਦੀ ਛੱਪਰੀ ਬਣਾਈ, ਉਹਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਪਾੜ ਪੜੋਸਣ ਪੁੱਛੀ ਲੈ ਨਾਮਾ ਕਾਪਹ ਛਾਨ ਛਵਾਈ ਹੋ ਤੋਪੈ ਦੁੱਗਣੀ ਮਜ਼ੂਰੀ ਦਹਿ ਹੋ ਮੋਕੋ ਬੇਡੀ ਦੇਹੋ ਬਤਾਈ ਹੋ। ਉਹ ਭਗਤ ਜੀ ਨੇ ਬਚਨ ਵੀ ਉਚਾਰਨ ਕੀਤੇ। ਕਹਿੰਦੇ ਜਿਵੇਂ ਨਾਮਦੇਵ ਦੀ ਛੱਪਰੀ ਬਣਾਉਣ ਵਾਸਤੇ ਆਪਣੇ ਭਗਤ ਵਤਸ਼ਲ ਬਿਰਦ ਨੂੰ ਵਿਖਾ ਕੇ ਅਕਾਲ ਪੁਰਖ ਨੇ ਨਾਮਦੇਵ ਦੀ ਛੱਪਰੀ ਆਪ ਮਜ਼ਦੂਰ ਬਣ ਕੇ ਬਣਾਈ।
ਫੇਰ ਦੇਵਰਾ ਗਊ ਜਿਵਾਈ ਮੁਗਲ ਰੂਪ ਤਰ ਮਿਲੇ ਗੁੱਸਾਏ।
ਫੇਰ ਜਦੋਂ ਲੋੜ ਪਈ कि भगत जी नूं जदों पंडतां ने ब्राह्मणां ने मंदर चों बाहर कढ दित्ता धक्के मार के भी तूं शूदर आ साडे बराबर नहीं बह सकदा ते भगत जी उस मंदर दे पिछले पासे आण बैठे अज भी ओंडे शहर दे विचों मंदर बनिया होया है 5,500 साल पुराना वह मंदर है पत्थर की सिला का बनिया होया उहदियां जड़ां कोई नहीं अज भी थलड़े पासे घूमया होया फिरिया होया कहिंदे अकाल पुरख जी ने वाहिगुरू जी ने अपने भगत दे वास्ते वह मंदिर का दरवाजा ही फेर दिता फेर दिया दोहरे को फेर दियो दोहरा नामे को पंडियन को पिछवार ला कहिंदे पंडतां वास्ते पिछले पासे मूंह कर लिया ते मुख मंदिर का हरि मंदिर का वह भगत नामदेव जी वल कर दिता फिर गऊ जवाई गां वढ के सुल्तान ने आख्या भी इहनूं जिउंदा कर ते अकाल पुरख जी ने वेख्या ते फिर भगत दी पैज रखण वास्ते परमेशर ने आप प्रगट होके उस मुर्दा गऊ नूं जिउंदा कीता मुगल रूप धारण करके भगत नामदेव जी नूं दर्शन दिते ते भगत नामदेव जी ने अकाल पुरख दे उस मुगल सरूप च दर्शन करके बचन उचारिया हले यारा खुशखबरी हो बल बल जाओ निकी तेरी बिगारी आले तेरा नाओ ओ शब्द उचारण कीता कहिंदे मुगल रूप होके आके दर्शन दिते
मुगल रूप तर मिले गुस्साई गए सैन के तन धरन आए
और कहण लगे फिर जदों भगत सैन जी लगर दे राजे दी रोज मालिश करदे सी नाई सी ना सैन जी एक बारी रात नूं परमेश्वर दे भगत आ गए ते सारी रात कीर्तन ही करदे रहे भाई गुरदास जी दा वचन आए संत परौहणे कीर्तन हुआ रहण सबाई सारी रात कीर्तन हुंदा रहा ते सवेरे भगत सैन जी राजे दी मालिश करन नहीं जा सके उधर परमेश्वर ने वेख्या भी जे सैन मालिश करन ना गया ते राजा मेरे भगत नूं दंड देवेगा ते अकाल पुरख ने आप सैन नाई दा रूप बना के एक दुनियावी राजे दी जाके मालिश कीती आप वाहिगुरु ने परमेश्वर ने अपने भगत दे कार्ज सवारन वास्ते सैन दा रूप बना के नाई दा स्वरूप धारण करके राजे दी मालिश कीती
कौन कौन इन कर्म गिनी जाए बस भगतन ते सदा लखी जाए
केड़ा केड़ा गुण गिणीए परमेश्वर दा किस किस गुण दी गल करिए अकाल पुरख दी ए ता हमेशा अपने भगतां दे वस हन ए हमेशा अपने भगतां दे वसीकार हो के रहिंदे ने जदों जदों इन्हां दे भगतां ते कोई समस्या आई अकाल पुरख जी आप प्रगट होके भगतां नूं रखदे रहे जदों भगतां दा कोई कारज अटकिया ते अकाल पुरख ने आप मानवी स्वरूप धारण करके कदे धन्ने दीआं मझां भी चारियां गऊआं भी चारियां धन्ने दे नक्के भी मोड़े अकाल पुरख जी आप भगतां दे वसीकार होके उन्हां दे कारज करदे रहे
कही गई कर प्रभ समरत तरी टोकरी दूसर हथ
जी एदां जिहड़े देवते ने उपमा कर रहे ने अकाल पुरख जी दी उधर अकाल पुरख जी ने अपने हाथ विच कई फड़ी हुई ते एक हाथ विच टोकरी फड़ी हुई है एक हाथ विच कई फड़ी ते दूजे हाथ विच टोकरी फड़ी हुई सरोवर दे विच आ के सेवा कर रहे ने
हरी मंदिर जिस थल चिनवाए खनन लगे मृतका तें जाए
खालसा जी जेड़ी जगह ते अज सचखंड श्री हरिमंदर साहब बनिया होया उस जगह ते अकाल पुरख जी आप टोकरी ढोई है जिथो आप सारियां संगतां चूड़ा लैंदे हो ना पिछले पासे जिनू हर की पौड़ी कहिंदे ने ओ हर की पौड़ी तां ही कहिंदे ने उहनू क्योंकि उत्थे खुद हरी अकाल पुरख जी आप आके खलोते ते उहनां ने सेवा कीती उहनू तां हर की पौड़ी कहिंदे ने उस जगह ते खलोते अकाल पुरख जी कई नाल मिट्टी पुट के टोकरी विच भर के ते टोकरी भर के बाहर सुट्टण लई जांदे ते कहिंदे जदों टोकरी चुकदे ने ना ते ओ टोकरी अकाल पुरख जी दे सिर तों सवा गिठ उच्ची जांदी है सवा हाथों टोकरी सिर तों उच्ची जांदी है
कारण निकाते वहर गिराई देखत पे देव समदाए
अकाल पुरख जी आप सेवा कर रहे ने टोकरी भर के मिट्टी दी बाहर जाके सुटदे ने देवते वेख रहे ने कि अकाल पुरख जी निरंकार जी आप अपने हथी सेवा कर रहे ने मिट्टी टोकरी दी भर के सिर ते चुक के बाहर सुटदे ने
पलट पलट अपनो तन सारे ਆਏ ਲੱਗੇ ਸਗਰੇ ਸਰਕਾਰੇ।
ਦੇਵਤਿਆਂ ਨੇ ਆਖਿਆ ਜੇ ਅਕਾਲ ਪੁਰਖ ਜੀ ਆਪ ਸੇਵਾ ਕਰ ਰਹੇ ਨੇ ਤੇ ਅਸੀਂ ਕਿਉਂ ਪਿੱਛੇ ਰਹੀਏ। ਕਹਿੰਦੇ ਜਿੰਨੇ ਦੇਵਤੇ ਸੀ ਉਹ ਵੀ ਰੂਪ ਪਲਟਾ ਪਲਟਾ ਕੇ ਆ ਪਹੁੰਚੇ ਟੋਕਰੀਆਂ ਲੈ ਲੈ ਕੇ। ਜਿੰਨੇ ਦੇਵਤੇ ਸਨ ਉਹ ਵੀ ਆ ਗਏ, ਬ੍ਰਹਮਾ ਵਿਸ਼ਨੂੰ ਮਹੇਸ਼ ਕੁਬੇਰ ਇੰਦਰ 11 ਰੁਦਰ ਪ੍ਰਜਾਪਤੀ ਸਾਰੇ ਆ ਪਹੁੰਚੇ। ਕਹਿੰਦੇ ਜਿੰਨੇ ਦੇਵਤੇ ਉਹ ਵੀ ਰੂਪ ਪਲਟਾ ਪਲਟਾ ਕੇ ਨਾ ਮਨੁੱਖਾਂ ਦੇ ਜਾਮੇ ਧਾਰਨ ਕਰਕੇ ਆ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਨ ਲੱਗੇ।
ਤਿੰਨ ਕੋ ਪ੍ਰੇਰਿਤ ਕਾਰ ਕਰਾਵੈ ਕਹਿ ਸਭ ਤੋਂ ਉਤਸ਼ਾਹ ਵਧਾਵੈ।
ਅਕਾਲ ਪੁਰਖ ਜੀ ਨੂੰ ਤੇ ਪਤਾ ਸੀ ਵੀ ਇਹ ਦੇਵਤੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼, ਅਕਾਲ ਪੁਰਖ ਜੀ ਆਪ ਕਹਿ ਕਹਿ ਕੇ ਉਹਨਾਂ ਨੂੰ ਸੇਵਾ ਕਰਾਉਂਦੇ, ਉਤਸ਼ਾਹ ਦਿੰਦੇ। ਕਹਿੰਦੇ ਹਾਂ ਭਾਈ ਹੱਲੇ ਨਾਲ ਸੇਵਾ ਕਰੋ, ਟੋਕਰੀ ਢੋਣ ਦੀ ਸੇਵਾ ਕਰੋ। ਏਦਾਂ ਅਕਾਲ ਪੁਰਖ ਜੀ ਉਹਨਾਂ ਦੇਵਤਿਆਂ ਨੂੰ ਆਪ ਕਹਿ ਕਹਿ ਕੇ ਸੇਵਾ ਕਰਾਉਂਦੇ ਹਨ।
ਜਿਨਕ ਮਾਤਰ ਮੈਂ ਮਾਟੀ ਪਾਟੀ ਸਭ ਨਿਕਾਸ ਕਰ ਬਾਹਰ ਸਾਟੇ।
ਹੁਣ ਖੁਦ ਅਕਾਲ ਪੁਰਖ ਜੀ ਆਏ ਨੇ, ਦੇਵੀ ਦੇਵਤੇ ਆਪ ਆਏ ਹੋਏ ਨੇ ਸੇਵਾ ਕਰਨ ਲਈ। ਕਹਿੰਦੇ ਪਲਾਂ ਵਿੱਚ ਹੀ ਥੋੜੇ ਸਮੇਂ ਵਿੱਚ ਹੀ ਬਹੁਤ ਸਾਰੀ ਮਿੱਟੀ ਪੁੱਟ ਪੁੱਟ ਕੇ ਬਾਹਰ ਸੁੱਟ ਦਿੱਤੀ। ਉਹ ਜਿਹੜੀ ਜਗ੍ਹਾ ਸੀ ਹਰਿਮੰਦਰ ਸਾਹਿਬ ਵਾਲੀ, ਉਸ ਤੋਂ ਜਿੰਨੀ ਮਿੱਟੀ ਪੁੱਟੀ ਗਈ, ਕਹਿੰਦੇ ਉਹ ਸਾਰੀ ਮਿੱਟੀ ਛਿਣਕ ਮਾਤਰ ਸਮੇਂ ਚ, ਅੱਗੇ ਉਨੀ ਮਿੱਟੀ ਪੁੱਟਣੀ ਹੋਵੇ ਤੇ ਕਈ ਦਿਨ ਲੱਗ ਜਾਂਦੇ ਸੀ। ਪਰ ਕਹਿੰਦੇ ਅੱਜ ਇੰਨੀ ਸੇਵਾ ਹੋਈ, ਇੰਨੀ ਤੇਜ਼ੀ ਨਾਲ ਸੇਵਾ ਹੋਈ ਕਿ ਇੱਕ ਛਿਣਕ ਮਾਤਰ ਦੇ ਸਮੇਂ ਵਿੱਚ ਹੀ ਬਹੁਤ ਸਾਰੀ ਮਿੱਟੀ ਪੁੱਟ ਕੇ ਉਹ ਬਾਹਰ ਸੁੱਟ ਦਿੱਤੀ ਗਈ।
ਸ੍ਰੀ ਅਰਜਨ ਕਰ ਨਿਰਣੈ ਹੀਰੈ ਅੱਜ ਕਾਲ ਕੋ ਕਰੈ ਕਨੇਰੈ।
ਧੰਨ ਗੁਰੂ ਅਰਜਨ ਸਾਹਿਬ ਜੀ ਨਿਰਣਾ ਕਰਕੇ ਵੇਖਦੇ ਨੇ ਵੀ ਅੱਜ ਕੰਮ ਬੜਾ ਨਿਬੜ ਰਿਹਾ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਿ ਅੱਜ ਕੰਮ ਬੜਾ ਛੇਤੀ ਨਾਲ ਨਿਬੜ ਰਿਹਾ, ਬੜੀ ਮਿੱਟੀ ਚੁੱਕ ਚੁੱਕ ਕੇ ਅੱਜ ਬਾਹਰ ਸੁੱਟੀ ਜਾ ਰਹੀ ਹੈ। ਏਦਾਂ ਗੁਰੂ ਅਰਜਨ ਸਾਹਿਬ ਜੀ ਨਿਰਣਾ ਕਰਕੇ ਵੇਖ ਰਹੇ ਨੇ।
ਸੰਗਤ ਨਹੀਂ ਕਹੂੰ ਤੇ ਆਈ ਜਿਤ ਕਿਤ ਦੀਕਤ ਜਨ ਸੁਮਦਾਏ।
ਕਹਿੰਦੇ ਅੱਜ ਸੰਗਤਾਂ ਵੀ ਨਹੀਂ ਆਈਆਂ, ਜਾਂ ਤਾਂ ਹੋਵੇ ਨਾ ਵੀ ਸੰਗਤਾਂ ਕਿਤੋਂ ਆਈਆਂ ਹੋਣ। ਕਹਿੰਦੇ ਅੱਜ ਸੰਗਤ ਕਿਧਰੋਂ ਆਈ ਵੀ ਨਹੀਂ, ਫਿਰ ਵੀ ਬੜੇ ਸੰਗਤ ਨਜ਼ਰ ਆ ਰਹੀ ਹੈ। ਸੰਗਤ ਅੱਜ ਕਿਧਰੋਂ ਨਹੀਂ ਆਈ, ਪਰ ਫਿਰ ਵੀ ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਸੇਵਾ ਕਰਦੇ ਨਜ਼ਰ ਆ ਰਹੇ ਨੇ। ਹੁਣ ਉਹ ਤਾਂ ਸਾਰੇ ਦੇਵੀ ਦੇਵਤੇ ਹੀ ਸੀ ਨਾ ਜਿਹੜੇ ਆਏ ਹੋਏ। ਮਹਾਰਾਜ ਜੀ ਕਹਿੰਦੇ ਅੱਜ ਸੰਗਤ ਨਹੀਂ ਆਈ, ਪਰ ਫਿਰ ਵੀ ਬਹੁਤ ਸਾਰੀ ਸੰਗਤ ਸੇਵਾ ਕਰ ਰਹੀ ਹੈ।
ਬੇਸ ਅਨੁਪਮ ਅਦਭੁਤ ਕ੍ਰਾਂਤੀ ਕਰਤਕਾਰ ਕੋ ਸ਼ੋਭਤ ਗਾਤ।
ਕਹਿੰਦੇ ਵੀ ਬੜੀ ਕ੍ਰਾਂਤੀ ਹੈ ਇਹਨਾਂ ਦੇ ਚਿਹਰਿਆਂ ਤੇ, ਜਿਹੜੇ ਸੇਵਾ ਕਰ ਰਹੇ ਨੇ ਬੜਾ ਪ੍ਰਕਾਸ਼ ਹੈ। ਦੇਵੀ ਦੇਵਤੇ ਜੋ ਸਨ ਕਿ ਇਹਨਾਂ ਦੇ ਚਿਹਰੇ ਤੇ ਬੜੀ ਕ੍ਰਾਂਤੀ ਹੈ, ਬੜਾ ਪ੍ਰਕਾਸ਼ ਹੈ, ਔਰ ਬੜੀ ਹੈਰਾਨੀ ਹੋ ਰਹੀ ਹੈ। ਅਦਭੁਤ ਗਾਤ ਨਾਲ ਬੜੀ ਕਾਹਲੀ ਨਾਲ ਸੇਵਾ ਕਰ ਰਹੇ ਨੇ।
ਸਵਈਆ ਸ਼੍ਰੀ ਗੁਰ ਏਵ ਵਿਚਾਰ ਨਿਹਾਰ ਹੈ ਸਭ ਮੈਂ ਇੱਕ ਸੁੰਦਰ ਛੀਲਾ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਿਚਾਰ ਕਰਕੇ ਵੇਖਦੇ ਨੇ ਤੇ ਸਾਰਿਆਂ ਵਿੱਚ ਨਿਗਾਹ ਮਾਰ ਕੇ ਵੇਖਦੇ ਤੇ ਨਿਗਾਹ ਅਕਾਲ ਪੁਰਖ ਜੀ ਤੇ ਪਈ। ਧੰਨ ਗੁਰੂ ਅਰਜਨ ਸਾਹਿਬ ਦੀ ਨਿਗਾਹ ਅਕਾਲ ਪੁਰਖ ਜੀ ਤੇ ਪਈ ਕਿ ਇਹਨਾਂ ਸਾਰਿਆਂ ਦੇ ਵਿੱਚ ਇੱਕ ਅਨੁਪਮ ਰੂਪ ਵਾਲੇ, ਜਿਨ੍ਹਾਂ ਦੀ ਉਪਮਾ ਹੀ ਕੋਈ ਨਹੀਂ, ਇੰਨਾ ਸੁੰਦਰ ਰੂਪ ਹੈ, ਅਨੁਪਮ ਰੂਪ ਵਾਲੇ ਤੇ ਜਿਨ੍ਹਾਂ ਦੇ ਸਰੀਰ ਦੀ ਡੀਲ ਡੋਲ ਹੀ ਕਿਸੇ ਹੋਰ ਪ੍ਰਕਾਰ ਦੀ ਹੈ ਤੇ ਬੜੇ ਸੁੰਦਰ ਸਰੂਪ ਹਨ।
ਚਾਰੋ ਬੇਲੋਚਨ ਸੋਚ ਬਿਮੋਚਨ,
ਜਿਨ੍ਹਾਂ ਦੀਆਂ ਅੱਖਾਂ ਬੜੀਆਂ ਸੁੰਦਰ ਨੇ, ਨੇਤਰ ਬੜੇ ਸੁੰਦਰ ਨੇ, ਔਰ ਜਿਸ ਵੱਲ ਵੀ ਵੇਖਦੇ ਨੇ ਉਹਨਾਂ ਦੀਆਂ ਸੋਚਾਂ ਹਰ ਲੈਂਦੇ ਨੇ, ਉਹਨਾਂ ਦੀਆਂ ਚਿੰਤਾਵਾਂ ਫਿਕਰ ਦੂਰ ਕਰ ਦਿੰਦੇ ਨੇ।
ਪ੍ਰੇਰਿਤ ਹੈ ਸਭ ਹੁਣ ਛਬੀਲਾ,
ਸਾਰਿਆਂ ਨੂੰ ਪ੍ਰੇਰਦੇ ਨੇ। ਆਹ ਜਿਹੜੇ ਦੇਵ ਕ੍ਰਾਂਤੀ ਰੂਪ ਨਜ਼ਰ ਆ ਰਹੇ ਨੇ, ਇਹਨਾਂ ਸਾਰਿਆਂ ਨੂੰ ਪ੍ਰੇਰ ਪ੍ਰੇਰ ਕੇ ਸੇਵਾ ਕਰਾ ਰਹੇ ਨੇ ਵੀ ਇਹ ਕੋਈ ਅਲੌਕਿਕ ਪੁਰਖ ਹੈ ਜਿਹਦੀ ਉਪਮਾ ਬੜੀ ਸੁੰਦਰ ਹੈ, ਸਰੀਰ ਬੜਾ ਸੁੰਦਰ ਹੈ, ਚਿਹਰਾ ਬੜਾ ਸੁੰਦਰ ਹੈ, ਅੱਖਾਂ ਬੜੀਆਂ ਸੁੰਦਰ ਨੇ, ਤੇ ਸਾਰਿਆਂ ਨੂੰ ਪ੍ਰੇਰ ਪ੍ਰੇਰ ਕੇ ਸਾਰਿਆਂ ਕੋਲੋਂ ਸੇਵਾ ਕਰਵਾ ਰਹੇ ਨੇ।
ਬ੍ਰਿੰਦ ਅਦਾਏ ਬਰਾਕਤ ਹੈ ਅਬ ਲਾਕਤ ਪਾਕਤ ਹੈ ਗੁਣ ਸ਼ੀਲਾ,
ਔਰ ਜਿਤਨੇ ਵੀ ਇੱਥੇ ਸੇਵਾ ਕਰ ਰਹੇ ਨੇ ਸਾਰੇ ਇਹਨਾਂ ਦਾ ਅਦਾਇਬ ਰੱਖਦੇ ਨੇ, ਹੱਥ ਜੋੜ ਕੇ ਆਗਿਆ ਮੰਨਦੇ ਨੇ, ਜੋ ਕਹਿੰਦੇ ਨੇ ਉਸੇ ਵੇਲੇ ਜਿੰਨੇ ਅੱਗੇ ਸੇਵਾ ਕਰਨ ਵਾਲੇ ਨੇ ਉਹ ਹੱਥ ਜੋੜ ਕੇ ਇਹਨਾਂ ਦਾ ਬੜਾ ਅਦਬ ਰੱਖਦੇ ਨੇ, ਔਰ ਅਬਲਾਖਤ ਭਾਖਤ ਹੈ ਗੁਣਸ਼ੀਲਾ, ਔਰ ਇਹਨਾਂ ਦੀ ਅਬਲਾਖਾ ਰੱਖ ਕੇ ਸੇਵਾ ਕਰਦੇ ਨੇ, ਔਰ ਇਹਨਾਂ ਦਾ ਸੁਭਾਅ ਬੜਾ ਸੁੰਦਰ ਸੁਸ਼ੀਲ ਨਜ਼ਰ ਆ ਰਿਹਾ।
ਔਰ ਨਹੀਂ ਜਗ ਮੋਰ ਏਈ ਇਸ ਠੋਰ ਬਿਕੈ ਦਿਕ ਰਾਵਤ ਲੀਲਾ।
ਸਤਨਾਮ ਸ੍ਰੀ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਹੋਰ ਨਹੀਂ ਕੋਈ, ਇਹ ਖੁਦ ਆਪ ਅਕਾਲ ਪੁਰਖ ਜੀ ਆਏ ਦੇ ਮਾਤ ਲੋਕ ਵਿੱਚ ਤੇ ਔਰ ਆ ਕੇ ਲੀਲਾ ਵਿਖਾ ਰਹੇ ਨੇ। ਭਾਵੇਂ ਇਹਨਾਂ ਨੇ ਆਪਣਾ ਆਪ ਲੁਕਾ ਲਿਆ ਪਰ ਮਹਾਰਾਜ ਗੁਰੂ ਅਰਜਨ ਸਾਹਿਬ ਦੀਆਂ ਅੱਖਾਂ ਤੋਂ ਅਕਾਲ ਪੁਰਖ ਜੀ ਆਪਣਾ ਆਪ ਨਹੀਂ ਲੁਕਾ ਸਕੇ, ਕਿਉਂਕਿ ਉਹ ਨਿਰਗੁਣ ਸਰੂਪ, ਉਹ ਵੀ ਸਰਗੁਣ ਹੀ ਬਣ ਕੇ ਆਏ ਨੇ ਤੇ ਗੁਰੂ ਅਰਜਨ ਸਾਹਿਬ ਵੀ ਉਹਨਾਂ ਦਾ ਸਰੂਪ ਨੇ। ਫਰਕ ਇੰਨਾ ਕਿ ਗੁਰੂ ਅਰਜਨ ਸਾਹਿਬ ਭਗਤ ਬਣੇ ਹੋਏ ਨੇ ਤੇ ਉਹ ਪਰਮੇਸ਼ਰ ਬਣ ਕੇ ਆਏ ਹਨ, ਫਰਕ ਦੋਵਾਂ ਦਾ ਕੋਈ ਨਹੀਂ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਹੋਰ ਨਹੀਂ ਕੋਈ, ਇਹ ਖੁਦ ਆਪ ਅਕਾਲ ਪੁਰਖ ਜੀ ਇਸ ਮਾਤ ਲੋਕ ਦੀ ਧਰਤੀ ਤੇ ਆਏ ਨੇ ਔਰ ਮਾਤ ਲੋਕ ਦੀ ਧਰਤੀ ਤੇ ਆ ਕੇ ਆਪਣੀ ਲੀਲਾ ਵਿਖਾ ਰਹੇ ਨੇ।
ਲਘੂ ਕਾਲ ਮੈਂ ਕਰ ਵਿਸਾਲ ਕਰੀ ਥਲ ਜਾਏ ਬਿਕੈ ਚਿਨ ਬੇਹਰੀ ਮੰਦਰ।
ਥੋੜੇ ਸਮੇਂ ਵਿੱਚ ਇਹਨਾਂ ਨੇ ਬੜੀ ਸੇਵਾ ਕਰ ਦਿੱਤੀ, ਥੋੜੇ ਸਮੇਂ ਚ ਬੜਾ ਵੱਡਾ ਕੰਮ ਕਰ ਦਿੱਤਾ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਚੜਾਈ ਹੋਣੀ ਹੈ ਉਸ ਜਗ੍ਹਾ ਤੋਂ ਸਾਰੀ ਮਿੱਟੀ ਚੁੱਕ ਕੇ ਖੁਦਾਈ ਕਰਕੇ ਥੋੜੇ ਸਮੇਂ ਚ ਇਹਨਾਂ ਨੇ ਬਾਹਰ ਸੁੱਟ ਦਿੱਤੀ ਹੈ।
ਮ੍ਰਿਤਕਾ ਤੈਂਤੇ ਕਰ ਤੁਰਨਤਾ ਨਿਕਸਾਏ ਲਈ ਸਗਰੀ ਸਰ ਅੰਦਰ।
ਜਿੱਥੇ ਹਰਿਮੰਦਰ ਸਾਹਿਬ ਦੀ ਚੌਂਕੀ ਬਣੀ ਹੈ ਨਾ ਥੱਲੜੀ, ਓਨੀ ਸਾਰੀ ਜਗ੍ਹਾ ਖੁਦ ਅਕਾਲ ਪੁਰਖ ਜੀ ਨੇ ਆਪ ਖੁਦਵਾਈ ਕੀਤੀ ਹੈ। ਓਨੀ ਜਗ੍ਹਾ ਤੇ ਜਿਹੜੀ ਸਰੋਵਰ ਦੀ ਖੁਦਵਾਈ ਹੋਈ ਹੈ ਨਾ ਉਹ ਅਕਾਲ ਪੁਰਖ ਜੀ ਨੇ ਆਪ ਕੀਤੀ ਤੇ ਦੇਵੀ ਦੇਵਤਿਆਂ ਨੇ ਆ ਕੇ ਆਪ ਉੱਥੇ ਟੋਕਰੀਆਂ ਢੋਈਆਂ ਹਨ।
ਜਸ ਪਾਖ ਮਹਾਤਮ ਆਨੰਦ ਤੇ ਕਰਵਾਵਤ ਹੈ ਕਰਤੇ ਤਨ ਸੁੰਦਰ।
ਖੁਦ ਅਕਾਲ ਪੁਰਖ ਜੀ ਜਸ ਪਾਖ ਕੇ ਵੀ ਇਸ ਜਗ੍ਹਾ ਦਾ ਬੜਾ ਮਹਾਤਮ ਹੈ। ਅਕਾਲ ਪੁਰਖ ਜੀ ਆਪ ਦੱਸ ਰਹੇ ਨੇ ਦੇਵਤਿਆਂ ਨੂੰ, ਬ੍ਰਹਮਾ ਨੂੰ, ਵਿਸ਼ਨੂੰ, ਮਹੇਸ਼ ਨੂੰ ਕਿ ਭਾਈ ਇਸ ਸਰੋਵਰ ਦੀ ਜਿਹੜੀ ਆ ਸੇਵਾ ਤੁਸੀਂ ਇੱਥੋਂ ਖੁਦਾਈ ਦੀ ਕਰੋਗੇ, ਇੱਥੇ ਹਰੀ ਮੰਦਰ ਦੀ ਰਚਨਾ ਹੋਣੀ ਹੈ, ਇੱਥੇ ਸਾਰੇ ਲੋਕ ਪਰਲੋਕ ਵਿੱਚ ਉੱਤਮ ਸਥਾਨ ਦੀ ਰਚਨਾ ਹੋਣੀ ਹੈ, ਇਹਦਾ ਬੜਾ ਵੱਡਾ ਮਹਾਤਮ ਹੈ। ਕਹਿੰਦੇ ਖੁਦ ਅਕਾਲ ਪੁਰਖ ਜੀ ਆਪਣੇ ਮੁੱਖੋਂ ਇਸ ਜਗ੍ਹਾ ਦਾ ਮਹਾਤਮ ਦੱਸ ਕੇ ਉਸ ਸਰੋਵਰ ਦੀ ਸੇਵਾ ਕਰਵਾ ਰਹੇ ਨੇ ਜਿਨ੍ਹਾਂ ਦਾ ਬੜਾ ਹੀ ਸੁੰਦਰ ਤਨ ਹੈ।
ਇੱਕ ਆਵਤ ਹੈ ਇੱਕ ਜਾਤ ਨਿਕਾਤ ਸ੍ਰੀ ਗੁਰੂ ਦੇਖਤ ਪੇ ਕਰ ਨੰਦਨ।
ਇੱਕ ਆ ਰਹੇ ਨੇ ਇੱਕ ਟੋਕਰੀ ਭਰ ਕੇ ਜਾ ਰਹੇ ਨੇ, ਇੱਕ ਖਾਲੀ ਕਰਕੇ ਫੇਰ ਆ ਰਹੇ ਨੇ। ਏਦਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਵੱਲ ਥੜੇ ਤੇ ਬੈਠੇ ਨੇ। 68 ਸਰੋਵਰ ਜਿੱਥੇ 68 ਤੀਰਥ ਹੈ ਉੱਥੇ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੈਠੇ ਵੇਖ ਰਹੇ ਸਨ।
ਜਿਤ ਚੌਂਪ ਧਰੀ ਤੁਰ ਗੋਪ ਐ ਪਲਤੇ ਤਨ ਜਾਨ ਗੁਰੂ ਚੱਲ ਆਏ।
ਮਹਾਰਾਜ ਜੀ ਨੇ ਜਾਣ ਲਿਆ, ਜਾਣੀ ਜਾਣ ਸਤਿਗੁਰਾਂ ਨੇ ਵੀ ਅਕਾਲ ਪੁਰਖ ਜੀ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜੇ ਦੇਵਤੇ ਉਹ ਵੀ ਪਛਾਣ ਲਏ ਸਾਰੇ ਵੀ ਆ ਬ੍ਰਹਮਾ ਜੀ ਟੋਕਰੀ ਚੁੱਕੀ ਜਾਂਦੇ ਨੇ, ਆ ਵਿਸ਼ਨੂੰ ਜੀ ਨੇ, ਆ ਸ਼ਿਵਜੀ ਜੀ ਨੇ, ਆ ਇੰਦਰ ਸੇਵਾ ਕਰ ਰਿਹਾ। ਸਾਰੇ ਦੇਵਤਿਆਂ ਨੇ ਆਪਣੇ ਸਰੀਰ ਪਲਟੇ ਹੋਏ ਨੇ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਇਹ ਜਾਣ ਕੇ ਚੱਲ ਆਏ।
ਜਿਮ ਸੂਰਜ ਬਾਲ ਬਿਲੋਕ ਅਰਬਿੰਦ ਬਿਲੋਚਨ
ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ, ਏਦਾਂ ਅਕਾਲ ਪੁਰਖ ਜੀ ਨੂੰ ਵੇਖ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਨੇਤਰ ਕਮਲ ਖਿੜ ਗਏ ਨੇ। ਜਾਣੀ ਜਾਣ ਜਾਣਗੇ ਵੀ ਅਕਾਲ ਪੁਰਖ ਜੀ ਨੇ ਆਪ ਆਏ ਹੋਏ ਨੇ ਸੇਵਾ ਕਰਨ ਲਈ। ਕਹਿੰਦੇ ਮਹਾਰਾਜ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਦੋਵੇਂ ਕਮਲ ਜੈਸੇ ਸੁੰਦਰ ਨੇਤਰ ਉਹ ਖਿੜ ਗਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰਕੇ।
ਪਰ ਡੀਟ ਮਿਲੀ ਜੁਗ ਸੂਰਤ ਕੀ ਇੱਕ ਜੋਤ ਸਰਬੋਤਮ ਹੀ ਉਮ ਆਏ।
ਡੇਠ ਨਿਗਾਹ ਮਿਲ ਗਈ ਅਕਾਲ ਪੁਰਖ ਦੀ ਨਿਗਾਹ ਨਾਲ, ਗੁਰੂ ਅਰਜਨ ਸਾਹਿਬ ਦੀ ਨਿਗਾਹ ਮਿਲ ਕੇ ਇੱਕ ਮਿਕ ਹੋਈ। ਅਕਾਲ ਪੁਰਖ ਜੀ ਨੇ ਵੀ ਗੁਰੂ ਅਰਜਨ ਸਾਹਿਬ ਵੱਲ ਵੇਖਿਆ, ਗੁਰੂ ਅਰਜਨ ਸਾਹਿਬ ਅਕਾਲ ਪੁਰਖ ਵੱਲ ਨਿਗਾਹ ਗਈ। ਕਹਿੰਦੇ ਏਦਾਂ ਦੋਵਾਂ ਦੇ ਨੇਤਰ ਮਿਲੇ ਨੇ, ਅੰਦਰ ਜੋਤ ਇੱਕੋ ਹੀ ਹੈ, ਸਰਵੋਤਮ ਜੋਤ ਅੰਦਰੋਂ ਇੱਕ ਮਿਕਤਾ ਹੈ, ਸਰੀਰ ਹੀ ਦੋ ਨਜ਼ਰ ਆ ਰਹੇ ਨੇ, ਅੰਦਰੋਂ ਕੋਈ ਫਰਕ ਨਹੀਂ ਹੈ, ਭੇਦ ਨਹੀਂ ਹੈ।
ਅਬ ਲੋਕਤ ਕੀਰਤ ਕੋ ਬਰਨੈ ਪੁਨ ਸਾਰ ਸਮੈ ਵਿੱਚ ਰਾਗ ਸੁਆਏ।
ਉਸ ਵਕਤ ਗੁਰੂ ਅਰਜਨ ਸਾਹਿਬ ਨੇ ਪੈਰਾਂ ਚ ਜੋੜਾ ਵੀ ਨਹੀਂ ਪਾਇਆ ਤੇ ਦੌੜ ਕੇ ਨੰਗੇ ਪੈਰੀ ਉਸ ਜਗ੍ਹਾ ਤੇ ਆ ਗਏ ਜਿੱਥੇ ਅੱਜ ਕੱਲ ਹਰ ਕੀ ਪੌੜੀ ਆ, ਉੱਥੇ ਅਕਾਲ ਪੁਰਖ ਜੀ ਖਲੋਤੇ ਸਨ। ਉਸ ਜਗ੍ਹਾ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਆਏ ਤੇ ਅਕਾਲ ਪੁਰਖ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਵਾਹਿਗੁਰੂ ਨਿਰੰਕਾਰ ਆਏ ਸਨ ਨਾ ਆਪ। ਖਾਲਸਾ ਜੀ ਅਲੌਕਿਕ ਗੱਤ ਹੈ ਜਿਹੜੀ ਕਥਨ ਤੇ ਸੁਣਨ ਮਾਤਰ ਦੇ ਵਿੱਚ ਸਮਝ ਨਹੀਂ ਆਉਣੀ। ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਇਤਨੀ ਵੱਡੀ ਦੱਸਣਾ ਚਾਹੁੰਦੇ ਕਿ ਖੁਦ ਹਰੀ ਨੇ ਆਪ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ। ਸੱਚਖੰਡ ਤੋਂ ਆ ਕੇ, ਸੱਚਖੰਡ ਤੋਂ ਆਪ ਅਕਾਲ ਪੁਰਖ ਜੀ ਆਏ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੰਗੇ ਪੈਰੀ ਗਏ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਵੇਖ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਸੁੰਦਰ ਰਾਗ ਨੂੰ ਗਾਇਨ ਕੀਤਾ। ਅਕਾਲ ਪੁਰਖ ਜੀ ਦੀ ਉਪਮਾ ਕਰਨ ਵਾਸਤੇ ਸੋਹਣਾ ਰਾਗ, ਸੂਹੀ ਰਾਗ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ।
ਦੋਏ ਰਾਗ ਸੂਹੀ ਰਾਗ ਸੋ ਛੰਤ ਕਰ ਜੁਗਤ ਮਿਲਾਵ ਲਗਾਏ।
ਮਹਾਰਾਜ ਜੀ ਨੇ ਸੂਹੀ ਰਾਗ ਅਲਾਪਿਆ ਤੇ ਸੂਹੀ ਰਾਗ ਦੇ ਵਿੱਚ ਛੰਤ ਗਾ ਕੇ ਫਿਰ ਮਹਾਰਾਜ ਜੀ ਨੇ ਬਿਲਾਵਲ ਰਾਗ, ਜਿਹੜਾ ਖੁਸ਼ੀ ਦਾ ਰਾਗ ਹੈ, ਫਿਰ ਸਤਿਗੁਰੂ ਜੀ ਨੇ ਕਰਨਾਦ ਬਿਲਾਵਲ ਰਾਗ ਬੜੀ ਜੁਗਤੀ ਸਹਿਤ ਬਿਲਾਵਲ ਰਾਗ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਗਾਇਆ। ਸੂਈ ਰਾਗ ਗਾਇਨ ਕਰਕੇ ਉਹਦੇ ਵਿੱਚ ਛੰਤ ਉਚਾਰਨ ਕੀਤੇ।
ਆਨੰਦ ਬਿਲੰਦ ਕੋ ਦਿਓ ਜਿਨਾਏ ਸੁਨਾਏ।
ਸਤਿਗੁਰੂ ਜੀ ਨੇ ਆਪਣੇ ਅੰਦਰ ਦੇ ਆਨੰਦ ਨੂੰ, ਜਿਹੜਾ ਬੜਾ ਵੱਡਾ ਭਾਰੀ ਆਨੰਦ ਸੀ, ਉਸ ਆਨੰਦ ਨੂੰ ਸਤਿਗੁਰੂ ਜੀ ਨੇ ਜਣਾ ਕੇ ਪ੍ਰਗਟ ਕੀਤਾ ਆਪਣੀ ਰਸਨਾ ਤੋਂ। ਜਿਹੜਾ ਆਨੰਦ ਧੰਨ ਗੁਰੂ ਅਰਜਨ ਸਾਹਿਬ ਦੇ ਅੰਦਰ ਉਸ ਵੇਲੇ ਵਰਤਿਆ, ਅੰਦਰ ਆਨੰਦ ਦੀ ਖੇਡ ਬਣੀ ਅਕਾਲ ਪੁਰਖ ਜੀ ਦੇ ਦਰਸ਼ਨ ਕਰਕੇ, ਉਸ ਪਰਮ ਆਨੰਦ ਨੂੰ ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ। ਸੂਹੀ ਰਾਗ ਦੇ ਵਿੱਚ ਉਹ ਪਾਵਨ ਸ਼ਬਦ ਗਾਇਨ ਕੀਤਾ।
ਸੂਹੀ ਮਹਿਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ।
ਸੂਹੀ ਰਾਗ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਉਚਾਰਿਆ। ਸੂਹੀ ਰਾਗ ਵਿੱਚ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਦਾ ਉਚਾਰਿਆ ਹੋਇਆ ਸ਼ਬਦ ਛੰਤ। ਖਾਲਸਾ ਜੀ, ਇਹ ਸ਼ਬਦ ਦੇ ਦੋ ਇਤਿਹਾਸ, ਇੱਕ ਤਾਂ ਇਹ ਅਕਾਲ ਪੁਰਖ ਦੇ ਸਨਮੁਖ ਉਚਾਰਿਆ, ਦੂਜਾ ਇਸ ਪਾਵਨ ਸ਼ਬਦ ਦਾ ਇਤਿਹਾਸ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ ਗਈ ਤੇ ਸੋਹਣੇ ਸਰੂਪ ਤਿਆਰ ਕਰਕੇ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸਰੂਪ ਸਜਾ ਕੇ ਆਪ ਆਪਣੇ ਹੱਥੀਂ ਚਵਰ ਚਲਾਉਂਦਿਆਂ ਗੁਰੂ ਅਰਜਨ ਸਾਹਿਬ ਜੀ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਏ ਤੇ ਪੀੜਾ ਸਾਹਿਬ ਤੇ ਸਰੂਪ ਸਜਾ ਕੇ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਈ ਪ੍ਰਕਾਸ਼ ਕਰੋ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਪਹਿਲੀ ਵਾਰ ਪ੍ਰਕਾਸ਼ ਕੀਤਾ ਸੰਨ 1604 ਈਸਵੀ ਨੂੰ ਭਾਦਰੋ ਸੁਦ ਏਕਮ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਪ੍ਰਕਾਸ਼ ਤੋਂ ਪਹਿਲਾ ਹੁਕਮਨਾਮਾ, ਹੁਕਮੁਖ ਵਾਕ ਜੋ ਸਾਰੀ ਸੰਗਤ ਨੂੰ ਪ੍ਰਾਪਤ ਹੋਇਆ ਉਹ ਇਹੀ ਹੁਕਮਨਾਮਾ ਸੀ। ਮਹਾਰਾਜ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਉਚਾਰਨ ਕਰ ਰਹੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇੱਥੇ ਸੰਤਾਂ ਸ਼ਬਦ ਵਰਤਿਆ ਮਹਾਰਾਜ ਜੀ ਨੇ, ਜਿਹੜਾ ਇਹ ਸੰਤ ਸ਼ਬਦ ਵਰਤਿਆ ਨਾ, ਗੁਰੂ ਅਰਜਨ ਸਾਹਿਬ ਆਪਣੇ ਆਪ ਨੂੰ ਸੰਤ ਨਹੀਂ ਕਹਿ ਰਹੇ ਇੱਥੇ ਕਿ ਮੇਰਾ ਕੰਮ ਸਵਾਰਨ ਆਏ ਨੇ, ਮੈਂ ਸੰਤਾਂ। ਸਤਿਗੁਰੂ ਜੀ ਇੱਥੇ ਇਸ਼ਾਰਾ ਦੇ ਰਹੇ ਨੇ, ਸੰਤਾਂ ਦਾ ਮਤਲਬ ਹੈ ਧੰਨ ਗੁਰੂ ਰਾਮਦਾਸ ਜੀ ਦਾ ਸਰੋਵਰ, ਉਹਨਾਂ ਦਾ ਜੋ ਹੈ ਸਰੋਵਰ ਧੰਨ ਗੁਰੂ ਰਾਮਦਾਸ ਸਾਹਿਬ ਦਾ ਸੀ ਨਾ, ਤੇ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਦੇ ਨਾਲ ਸੇਵਾ ਹੋ ਰਹੀ ਸੀ। ਇਸ ਕਰਕੇ ਗੁਰੂ ਅਮਰਦਾਸ ਜੀ ਔਰ ਗੁਰੂ ਰਾਮਦਾਸ ਜੀ ਵੱਲ ਸੰਕੇਤ ਹੈ ਕਿ ਧੰਨ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋ ਸੰਤ ਨੇ, ਉਹਨਾਂ ਸੰਤਾਂ ਦੇ ਕਾਰਜਾਂ ਵਿੱਚ ਆ ਜੋ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇਸ ਕਾਰਜ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਆ ਕੇ ਖਲੋਤੇ ਹਨ, ਆਪ ਖਲੋਇਆ, ਆਪ ਆ ਕੇ ਖਲੋਤੇ ਨੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ। ਔਰ ਹਰੀ ਜੀ ਕੰਮ ਕਰਾਵਣ ਆਇਆ ਰਾਮ, ਹਰ ਜੀ ਇਹ ਕੰਮ ਕਰਾਉਣ ਵਾਸਤੇ ਸਰੋਵਰ ਦਾ ਕੰਮ, ਇਹ ਜਿਹੜਾ ਚੱਲ ਰਿਹਾ ਕਾਰ ਸੇਵਾ ਚੱਲ ਰਹੀ ਹੈ, ਇਹ ਸੇਵਾ ਕਰਾਉਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਆਏ ਹਨ।
ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ।
ਇਹ ਧਰਤੀ ਸੁਹਾਵਣੀ, ਇਹ ਤਾਲ ਸੁਹਾਵਣਾ, ਇਹ ਧਰਤੀ ਵੀ ਸੁਹਾਵਣੀ, ਜਿੱਥੇ ਅਕਾਲ ਪੁਰਖ ਜੀ ਆਏ ਨੇ ਧਰਤੀ ਵੀ ਸੁਹਾਵੀ, ਇਹ ਤਾਲ ਵੀ ਸੁਹਾਵਣਾ, और एदे विच अमृत जल छाया होया, एक एक बूंद एदे विच अमृत जल दी है जो मुरदिया नू सुरजीत करन वाली है। ए अमृत जल इस पावन सरोवर विच छाया होया वर्त्या होया है।
अमृत जल छाया पूरन साज कराया सगल मनोरथ पूरे।
अमृत जल छाया होया ए सारा साज अकाल पुरख जी ने आप पूर्ण कराया है। सगल मनोरथ पूरे ए ओ जगह है जिथे आके सारे मनोरथ पूरे हो जाते हैं। ओ जगह है, ओ स्थान है जिथे आके सारिया मनोकामनावां पूर्ण हो जांदियां ने, मनोरथ पूर्ण हो जांदे हन।
जय जयकार पया जगे अंतर लाते सगल विसूरे।
सारे जग दे विच जय जयकार हो रही है इस पावन जगह दी, कि इस जगह वर्गी होर कोई जगह नहीं, इस स्थान वर्गा होर कोई स्थान नहीं। सब तो उत्तम, सब तो सर्वोत्तम, सब तो श्रेष्ठ, सारे ब्रह्मांड च तिन्ना लोकां विच उत्तम थान सचखंड श्री हरिमंदर साहब दा स्थान है। एदे तो उत्तम होर कोई जगह नहीं। कहिंदे इत्थे आके लाथे सगल वसूरे, जितने मना दे झूरे ने ना ओ सारे लथ जांदे ने, सारे झोरे इत्थे आके निवृत्त हो जांदे हन।
पूरन पुरख अचूती अविनाशी जस वेद पुराणी गाया।
पुरख अकाल पुरख वाहिगुरु परमेश्वर जी जो अचूत ना डिगे डिगण वाले ने, अविनाशी जिन्हां दा विनाश नहीं हुंदा, जिन्हां दा जस वेदां विच भी गाया है, पुराणा विच भी गाया है, वेदां ते पुराणा विच जिन्हां दा सुजस गाया है।
अपना बिरद रखिया परमेश्वर नानक नाम ते आया।
अकाल पुरख जी ने अपना बिरद अपना आप रखिया है, उन्होंने अपना बिरद आप रखिया है। ते धन गुरु अर्जन साहब जी कहिंदे मैं उन्हां दा नाम ते आया, नानक नाम ते आया, मैं उन्हां दा पावन नाम ते होना कीता, उन्होंने अपना बिरद आप रखिया है। ये चार छंत ने इस शब्द दे, एक छंत की समाप्ति हुई, रहिंदा शब्द कल दी कथा च सतगुरु कृपा करन विचारांगे। महाराज जी का सुजस करदे कथा करदे हुई फुलां दी खेबां।